ਸ਼ਬਦ ਵਿੱਚ ਬੋਲ ਕੇ ਆਪਣੀ ਰਚਨਾ ਨੂੰ ਸਫਲਾ ਔਰ ਪਵਿੱਤਰ ਕਰਦੇ ਰਹਿਣ ਦੀ ਚੇਤਨ ਕਰੋ। ਪਹਿਲੇ ਦਾਸ ਬੋਲਿਆ ਕਰੇ, ਉਸ ਤੋਂ ਬਾਅਦ ਸਾਰੇ ਭਾਈ ਬੋਲਿਆ ਕਰਨ, ਤੀਸਰੇ ਪਾਸੇ ਸਰ ਬੀਬੀਆਂ ਬੋਲਿਆ ਕਰੋ। ਮੁਲਖ ਲਾਲਾ ਬੋਲਾ ਮੇਰਾ ਨਾਮ ਬੋਲਾ ਮੇਰਾ ਨਾਮ ਸੁਭਾਤਾ ਜੀ। क्या चतराई साहिब का हुक्म न करना जाई मां लाली प्यो लाला मेरा हम लाले का जाया लाला गावे लाली नाचे भक्त करो तेरी राया मुल खरीदी लाला गोला मेरा नाम सुभागा
Thank you. पानी आनी मीरा है ती सुन जा दिन सरैन तेरे पाव मलोवा जपत रहा तेरा नाम लून हरामी नानक लाला बख्शे तुद वड्याई आद जुगाद दया पत दाता तुद बिन मुक्त न पाई मुंड खरीदी लाला गोला मेरा नाम छुपा जा जी मुंड खरीदी लाला गोला मेरा नाम छुपा जा जी लाला गोला मेरा नाम सुभागा मुखरीती लाला मेरा नाम सुभागा जी नाम छुपाता जी नाम छुपाता मेरा नाम छुपाता जी नाम छुपाता जी मेरा नाम सुभागा जी मेरा नाम सुभागा जी
ਪੂਰਾ ਲਾਭ ਤਦ ਹੀ ਪ੍ਰਾਪਤ ਹੁੰਦਾ ਹੈ ਜਦੋਂ ਸਤਸੰਗ ਕਰਨ ਦੇ ਤਿੰਨ ਸੁਨਹਿਰੀ ਕਸੂਰ ਅਮਲ ਵਿੱਚ ਲਿਆਂਦੇ ਜਾਣ। ਪਹਿਲਾ ਸ਼ਰਧਾ ਹੈ, ਦੂਸਰਾ ਨਿਰਮਾਣਤਾ ਹੈ, ਤੀਸਰਾ ਚਿੱਤ ਦੀ ਇਕਾਗਰਤਾ ਹੈ। ਸਤਸੰਗੀ ਪੁਰਸ਼ ਵਾਸਤੇ ਇਹ ਤਿੰਨ ਸੁਨਹਿਰੀ ਕਸੂਰਾਂ ਨੂੰ ਆਪਣੇ ਅਮਲ ਵਿੱਚ ਲਿਆ ਕੇ ਸਤਸੰਗ ਕਰਨ ਦਾ ਆਦੀ ਹੋਣਾ ਚਾਹੀਦਾ। ਜਿਨ੍ਹਾਂ ਨੇ ਇਉਂ ਸਤਸੰਗ ਕਰਨ ਦਾ ਸੁਭਾਅ ਬਣਾ ਲਿਆ ਉਹਨਾਂ ਨੂੰ ਨਕਦ ਸ਼ਾਂਤੀ ਸੁਖ ਵੀ ਮਿਲਦਾ, ਅੱਗੇ ਵਾਸਤੇ ਆਤਮਿਕ ਉੱਨਤੀ ਵੀ ਹੁੰਦੀ ਰਹਿੰਦੀ। ਅਤੇ ਆਓ ਵਾਹਿਗੁਰੂ ਅੰਤਰਯਾਮੀ ਦੀ ਸ਼ਰਨ ਡਿੱਗਿਆ ਜੀਵ ਤਮਾਮ ਦੁੱਖਾਂ ਪਾਪਾਂ ਤੋਂ ਬਰੀ ਹੁੰਦਾ ਹੈ। ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਨੌਵੇਂ ਪਾਤਸ਼ਾਹ ਨੇ ਇਸ ਵਿਸ਼ੇ ਤੇ ਚਾਰ ਉਦਾਹਰਣ ਚਾਰ ਮਿਸਾਲਾਂ ਦਿੱਤੀਆਂ ਹਨ, ਗਣਕਾ ਤਰੂੰ ਗਜ ਔਰ ਅਜਾਮਲ। ਤਰੂੰ ਦੀ ਵਿਚਾਰ ਚੱਲ ਰਹੀ ਹੈ, ਤਰੂੰ ਦੀ ਮਾਤਾ ਉਸਨੂੰ ਕਹਿੰਦੀ ਹੈ ਬੇਟਾ ਵਾਹਿਗੁਰੂ ਅੰਤਰਜਾਮੀ ਦੇ ਭਜਨ ਕਰਨ ਦੇ ਬੇਅੰਤ ਫਾਇਦੇ ਹਨ, ਬੇਅੰਤ ਲਾਭ ਹਨ, ਹਿਸਾਬ ਤੋਂ ਪਰੇ ਹਨ, ਵਿਵਹਾਰਕ ਪਰਮਾਰਥਕ ਬੇਅੰਤ ਇਸ ਦੇ ਫਾਇਦੇ ਹਨ। ਸੋ ਜੋ ਜੋ ਵਾਹਿਗੁਰੂ ਦਾ ਭਜਨ ਕਰਦਾ ਹੈ ਅਵਸ਼ ਹੀ ਦੁੱਖਾਂ ਪਾਪਾਂ ਤੋਂ ਬਰੀ ਹੁੰਦਾ ਹੈ। ਇਸ ਦੀ ਬਾਬਤ ਭਗਤ ਨਾਮਦੇਵ ਜੀ ਜਿਨ੍ਹਾਂ ਦੀ ਬਾਬਤ ਦੱਸਿਆ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆਠ ਦਾਮ ਪੁੱਛੀ ਕਰੋ ਹੋਏ ਉਦਾਸੀਣਾ। ਨਾਮ ਜਪ ਕੇ ਲਖੀਣਾ ਹੋਇਆ, ਨਾਮ ਸ਼ਿਵਾਇਤੀ ਸੌਂਦਾ, ਜਪ ਕੇ ਲਖੀਣਾ ਹੋਇਆ, ਨਾਮ ਸ਼ਿਵਾਇਤੀ ਸੌਂਦਾ। ਜਾਤਾਂ ਪਾਤਾਂ ਦਾ ਰਿਵਾਜ ਸੀ, ਜਿਹਾ ਜਿਹਾ ਕੋਈ ਕੰਮ ਕਰਦਾ ਸੀ ਕੋਈ ਜੀ ਉਹਦੀ ਜਾਤ ਦਾ ਨਾਂ ਪੈ ਜਾਂਦਾ ਸੀ। ਵਾਸਤਵ ਵਿਚਾਰ ਕਰਕੇ ਦੇਖੀਏ ਜਾਤ ਪਾਤ ਦਰਅਸਲ ਕੋਈ ਸਿੱਧ ਨਹੀਂ ਹੁੰਦੀ, ਸਾਰੇ ਸਰੀਰ ਪੀੜੀ ਤੋਂ ਲੈ ਕੇ ਬ੍ਰਹਮਾ ਤੱਕ ਪੰਜਾਂ ਤੱਤਾਂ ਦੇ ਬਣੇ ਹੋਏ ਹਨ। ਮਿੱਟੀ ਪਾਣੀ ਅੱਗ ਹਵਾ ਆਕਾਸ਼ ਇਹ ਠੋਸ ਜੜ ਚੀਜ਼ ਹੈ ਮੈਂ ਕਹ, ਬਾਕੀ ਚੇਤਨਾਤਮਾ ਵਾਹਿਗੁਰੂ ਦੀਆਂ ਸਾਰਿਆਂ ਵਿੱਚ ਹੈ। ਸੋ ਨਾ ਚੇਤਨਾਤਮਾ ਦੀ ਕੋਈ ਜਾਤ ਪਾਤ ਹੈ, ਨਾ ਪੰਜਾਂ ਤੱਤਾਂ ਦੀ ਕੋਈ ਜਾਤ ਪਾਤ ਸਿੱਧ ਹੁੰਦੀ ਹੈ। ਜਿਹਾ ਕੋਈ ਕੰਮ ਕਰਨ ਲੱਗ ਪਿਆ ਉਹ ਹਜੇ ਉਹਦੀ ਯਾਦ ਕੱਲ ਕੀ ਗਈ ਕਾਰਜ ਸਿੱਧੀ ਵਾਸਤੇ। ਜ਼ਮੀਨ ਦਾ ਕੰਮ ਕਰਨ ਲੱਗ ਪਿਆ ਉਸਨੂੰ ਜ਼ਮੀਂਦਾਰ ਕਹਿਣ ਲੱਗ ਪਏ, ਲੋਹੇ ਦਾ ਕੰਮ ਕਰਨ ਲੱਗ ਪਿਆ ਉਸਨੂੰ ਲੁਹਾਰ ਕਹਿਣ ਲੱਗ ਪਏ, ਸੋਨੇ ਦਾ ਕੰਮ ਕਰਨ ਲੱਗ ਪਿਆ ਉਸਨੂੰ ਸੁਨਾਰ ਕਹਿਣ ਲੱਗ ਪਏ, ਚਮੜੇ ਦਾ ਕੰਮ ਕਰਨ ਲੱਗ ਪਿਆ ਉਸਨੂੰ ਚਮਾਰ ਕਹਿਣ ਲੱਗ ਪਏ। ਯਾਨੀ ਜ਼ਿਆਦਾ ਕਲਪੀਆਂ ਹੋਈਆਂ ਕਾਰਜ ਸਿੱਧੀ ਵਾਸਤੇ, ਜਿਹਾ ਜੇ ਕੋਈ ਕੰਮ ਕਰਨ ਲੱਗ ਪਿਆ ਉਹ ਹਜੇ ਉਹਦਾ ਨਾਂ ਪੈ ਗਿਆ। ਪਰ ਉਸ ਸਮੇਂ ਦੇ ਵਿੱਚ ਜਾਤਾਂ ਪਾਤਾਂ ਦੀ ਖਿੱਚਾ ਖਿੱਚੀ ਬਹੁਤੀ ਸੀ, ਛੋਟੀਆਂ ਜਾਤਾਂ ਵਾਲਿਆਂ ਨੂੰ ਭਜਨ ਕਰਨ ਦੇ ਵਾਸਤੇ ਭਗਤੀ ਕਰਨ ਵਾਸਤੇ ਬੜੀਆਂ ਰੁਕਾਵਟਾਂ ਪੈਦਾ ਕੀਤੀਆਂ ਜਾਂਦੀਆਂ ਸੀ। ਸੋ ਇੱਥੇ ਜਾਤਾਂ ਦਾ ਨਾਂ ਲੈ ਕੇ ਗੁਰੂ ਜੀ ਨੇ ਦੱਸਿਆ ਵੀ ਵਾਹਿਗੁਰੂ ਦੀ ਭਗਤੀ ਮੈਦਾਨ ਦੀ ਖਿੱਤੋ ਹੈ, ਕੋਈ ਵੀ ਲੈ ਜਾਓ, ਕੋਈ ਵੀ ਕਰ ਸਕਦਾ, ਜਾਤ ਪਾਤ ਦਾ ਸਵਾਲ ਕੀ ਹੈ ਇੱਥੇ। ਸੋ ਗੁਰੂ ਜੀ ਦੱਸਦੇ ਨੇ ਗੋਬਿੰਦ 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 ਸਿੰਘ ਨਾਮ ਦੇ ਮਨ ਲੀਣਾ, ਆੜ ਦਾਮ ਕੋ ਛੀਪਰੋ ਹੋਇਓ ਲਾਖੀਨਾ, ਬੂਨਾ ਤਾਣਾ ਤਿਆਗ ਕੇ ਪ੍ਰੀਤ ਚਰਨ ਕਵੀਰਾ, ਮੀਤ ਖੁਲਾ ਜੁਲਾਹਿਰੋ ਪਿਓ ਗੁਣੀ ਗਹੀਰਾ, ਤਬਦਾਸ਼ਟ ਵੰਤਾ ਟੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਇਆ ਸਾਧ ਸਿੰਘ ਹਰ ਦਰਸ਼ਨ ਪਾਇਆ, ਸੈਨਨ ਆਈ ਬੁਤਕਾਰੀਆ ਉਹ ਕਰ ਕਰ ਸੁਣਿਆ, ਹਿਰਦੇ ਵਸਿਆ ਪਾਵਨ ਭਗਤਾਂ ਮੈਂ ਗਣਿਆ। ਇਹ ਵਿੱਚ ਸੁਣ ਕੇ ਜਾਤ ਰੋਸ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਥੰਨਾ ਵਡਫਨ, ਪੰਜ ਭਗਤਾਂ ਦਾ ਜ਼ਿਕਰ ਉਹਨਾਂ ਦੀ ਜਾਤਾਂ ਨਾਲ ਇਸੀ ਕਰਕੇ ਦਿੱਤੀਆਂ ਹਨ। ਨਾਮ ਦੇ ਜਾਤ ਦੇ ਛੀਂਦੇ ਸਨ। ਉਸ ਸਮੇਂ ਕੱਪੜੇ ਧੋਣੇ ਚੰਦੇ ਆਦਿ ਛਾਕਣੇ ਦਾ ਕੰਮ ਹੁੰਦਾ ਸੀ। ਦੱਸਦੇ ਹਨ ਜਦੋਂ ਇਹਨਾਂ ਨੇ ਵਾਹਿਗੁਰੂ ਦੀ ਭਗਤੀ ਕੀਤੀ, ਪਰਮੇਸ਼ਰ ਦੀ ਭਗਤੀ ਕੀਤੀ, ਭਗਤੀ ਕਰਨ ਕਰਕੇ ਮਨ ਦੀ ਇਕਾਗਰਤਾ ਵਾਹਿਗੁਰੂ ਵਿੱਚ ਹੋਈ, ਦੋਵੇਂ ਗੱਲਾਂ ਪ੍ਰਭ ਕੇਸ਼ਰਨ ਰਿੱਧ ਸਿੱਧ ਨੋ ਨਿਧ, ਪ੍ਰਭ ਕੇਸ਼ਰਨ ਗਿਆਨ ਧਿਆਨ ਤਤ ਬੁੱਧ, ਈਸ਼ਵਰੀ ਵਿਭੂਤੀ ਔਰ ਈਸ਼ਵਰ ਦੋਵੇਂ ਚੀਜ਼ਾਂ ਆ ਗਈਆਂ। ਸੂਰਜ ਦੇ ਸਾਹਮਣੇ ਮੂੰਹ ਕਰਕੇ ਕੋਈ ਚੱਲੇ ਛਾਂ ਆਪੀ ਪਿੱਛੇ ਪਿੱਛੇ ਚੱਲ ਪੈਂਦੀ ਹੈ। ਇਹ ਅਸੂਰੀ ਗੱਲ ਹੈ, ਯਤਨ ਨਹੀਂ ਕਰਨਾ ਪੈਂਦਾ ਵੀ ਛਾਂ ਨੂੰ ਮੈਂ ਆਪਣੇ ਪਿੱਛੇ ਖਿੱਚਾਂ, ਆਪੀ ਚੱਲ ਪਏਗੀ, ਸੂਰਜ ਵੱਲ ਮੂੰਹ ਕਰੋ। ਇਸੀ ਤਰ੍ਹਾਂ ਜਿਹਨਾਂ ਨੇ ਵਾਹਿਗੁਰੂ ਅੰਤਰਜਾਮੀ ਨਾਲ ਬਿਰਤੀ ਜੋੜੀ ਹੈ, ਸੋ ਜਿਹੜੀ ਪ੍ਰਾਰਬਧ ਰੂਪੀ ਮਾਇਆ ਹੈ ਆਪੀ ਪਿੱਛੇ ਚੱਲ ਪੈਂਦੀ ਹੈ। ਮੈਨੇ ਆਪੀ ਆਉਣਾ ਹੋਇਆ ਦੋ ਕਰ ਪਕੜੀ ਆਈ ਨਹੀਂ ਹਾਥ, ਪ੍ਰੀਤ ਕਰੀ ਚਾਲੀ ਨਹੀਂ ਸਾਥ, ਕੌਣ ਨਾਨਕ ਜਬ ਤਿਆਗ ਦੇਈ ਤੋ ਉਹ ਚਰਣੇ ਆਏ ਗਈ। ਮਾਇਆ ਦਾ ਸੁਭਾਵ ਹੈ। ਸੋ ਇਸ ਕਰਕੇ ਆਓ, ਨਾਮਦੇਵ ਜੀ ਨੇ ਜਦੋਂ ਗੋਬਿੰਦ ਗੋਬਿੰਦ ਪਰਮੇਸ਼ਵਰ ਦੇ ਸਾਸਿਕ ਅਨੰਤ ਨਾਮ ਹਨ, ਉਹ ਵਾਹਿਗੁਰੂ ਇੱਕ ਹੈ, ਉਹਦਾ ਵਾਸਤਵ ਸਰੂਪ ਸਚਿਤ ਆਨੰਦ ਹੈ, ਨਾਮ ਉਹਦੇ ਅਨੇਕਾਂ ਹਨ। ਜਿਵੇਂ ਜਿਵੇਂ ਪਾਣੀ ਬਰਤਨ ਚ ਪਿਆ ਹੋਇਆ, ਪਾਣੀ ਅਸੀਂ ਪੰਜਾਬੀ ਚ ਉਸਨੂੰ ਪਾਣੀ ਕਹਿੰਦੇ ਹਾਂ, ਹਿੰਦੀ ਵਿੱਚ ਜਲ ਕਹਿੰਦੇ ਹਾਂ, ਅੰਗਰੇਜ਼ੀ ਚ ਵਾਟਰ ਕਹਿੰਦੇ ਹਾਂ, ਫਾਰਸੀ ਚ ਆਬ ਕਹਿੰਦੇ ਹਾਂ, ਅਰਬੀ ਚ ਉਬ ਕਹਿੰਦੇ, ਚੀਜ਼ ਉਹੀ ਹੈ, ਉਹਦੇ ਅਲੱਗ ਅਲੱਗ ਬੋਲੀ ਚ ਨਾਮ ਹੋਰ। ਇਸੀ ਤਰ੍ਹਾਂ ਸਾਰੀਆਂ ਸ਼ਕਤੀਆਂ ਜਿੱਥੋਂ ਸਭ ਕੁਛ ਪੈਦਾ ਹੁੰਦਾ ਹੈ, ਜਿਸ ਦੇ ਵਿੱਚ ਸਭ ਕੁਛ ਲੈ ਹੁੰਦਾ ਹੈ, ਜੋ ਸਭ ਦੇ ਅੰਦਰ ਬਾਹਰ ਪਰਿਪੂਰਨ ਹੈ, ਸਾਰੀਆਂ ਸ਼ਕਤੀਆਂ ਦੀ ਸ਼ਕਤੀ ਹੈ, ਜੋ ਕੁਛ ਉਸ ਤੋਂ ਹੀ ਪੈਦਾ ਹੋਇਆ ਹੈ। ਸੋ ਉਸਨੂੰ ਵਾਹਿਗੁਰੂ ਸਾਡੇ ਗੁਰੂ ਜੀ ਨੇ ਦੱਸਿਆ, ਤੇ ਹੋਰ ਮਤ ਮਤਾਂਤਰਾਂ ਵਾਲੇ ਉਹਦੇ ਅਲੱਗ ਅਲੱਗ ਨਾਮ ਰੱਖੇ ਹੋਏ ਹਨ। ਸੋ ਆਓ, ਗੁਰੂ ਨਾਨਕ ਦੇਵ ਮਹਾਰਾਜ ਅੱਜ ਜਲੰਧਰ ਦੀ ਸਾਰ ਕਰਦੇ ਕਰਦੇ ਅਯੁੱਧਿਆ ਦੇ ਬਾਹਰ ਬੈਠੇ। ਅਯੁੱਧਿਆ ਵਾਸੀ ਲੋਕ ਔਰ ਉੱਥੋਂ ਦੇ ਬੜੇ ਬੜੇ ਵਿਦਵਾਨ ਪੰਡਿਤ ਗੁਰੂ ਬਾਬਾ ਜੀ ਨੂੰ ਆ ਕੇ ਮਿਲਦੇ ਹਨ, ਬੈਠ ਕੇ ਹਜ਼ੂਰ ਦੇ ਦਰਸ਼ਨ ਕਰਦੇ ਹਨ, ਬਚਨ ਸੁਣਦੇ ਹਨ। ਉਹਨਾਂ ਪੰਡਿਤਾਂ ਨੇ ਬਚਨ ਚਲਾਇਆ, ਮਹਾਰਾਜ ਅਯੁੱਧਿਆ ਪੂਰੀ ਇੱਕ ਦਫ਼ਾ ਸਵਰਗਾਂ ਨੂੰ, ਇੱਕ ਦਫ਼ਾ ਬੈਕੁੰਠਾਂ ਨੂੰ ਜਾ ਚੁੱਕੀ ਹੋਈ ਹੈ। ਸਵਰਗ ਦੇ ਵੇਲੇ ਰਾਜਾ ਹਰੀ ਚੰਦਰ ਮਹਾਦਾਨੀ, ਜਿਸ ਦੀ ਦਾਨ ਦੀ ਪ੍ਰਸ਼ੰਸਾ, ਦਾਨ ਦੀ ਸ਼ੋਭਾ ਸੁਣ ਕੇ ਇੰਦਰ ਨੂੰ ਵੀ ਸਪਰਧਾ ਪੈਦਾ ਹੋ ਗਈ। ਉਸਨੇ ਇਸੀ ਕਰਕੇ ਹੀ ਵਿਸ਼ਵਾਮਿੱਤਰ ਦੇ ਨਾਲ ਮਿਲ ਕੇ ਇਹਨੂੰ ਕਰੜੀ ਕਸੌਟੀ ਲਗਾਈ ਸੀ, ਲੇਕਿਨ ਫਿਰ ਵੀ ਉਸ ਕਸੌਟੀ ਤੇ ਪਾਰ ਉੱਤਰੇ। ਅਖੀਰ ਇਹੋ ਜਿਹੇ ਵਰ ਲੈ ਲਏ, ਸਾਰੀ ਅਯੁੱਧਿਆ ਪੂਰੀ ਸਵਰਗਾਂ ਨੂੰ ਜਾਵੇ। ਕਿਉਂ ਦੂਸਰੇ ਤ੍ਰੇਤੇ ਯੁੱਗ ਦੇ ਵਿੱਚ ਵਿਸ਼ਨੂੰ ਦਾ 14 ਕਲਾ ਅਵਤਾਰਾਂ ਚੰਦਰ ਜੀ ਮੰਨੇ ਹਨ, ਜਿਹਨਾਂ ਦਾ ਨਿਮਿਤ ਅਵਤਾਰ ਸੀ ਕੁੰਭਕਰਨ ਰਾਵਣ ਆਦਿ ਨੂੰ ਮਾਰਨ ਵਾਸਤੇ। ਉਹ ਵੀ ਆਪਣੀ ਪੂਰੀ ਮੇਨ ਬੈਕੁੰਠਾਂ ਨੂੰ ਲੈ ਗਏ ਹਨ। ਸੋਈਆਂ ਦੋ ਦਫ਼ਾ, ਇੱਕ ਦਫ਼ਾ ਸਵਰਗ ਨੂੰ, ਇੱਕ ਦਫ਼ਾ ਬੈਕੁੰਠ ਨੂੰ ਜਾ ਚੁੱਕੇ। ਗੁਰੂ ਬਾਬਾ ਜੀ ਕਹਿੰਦੇ ਵੀ ਜੇਕਰ ਇਹ ਅਯੁੱਧਿਆ ਪੂਰੀ ਸਵਰਗ ਨੂੰ ਜਾਂ ਬੈਕੁੰਠ ਨੂੰ ਗਈ ਹੁੰਦੀ, ਇੱਥੇ ਕਿਉਂ ਵਸਦੀ ਹੁੰਦੀ? ਇਹ ਤਾਂ ਇੱਥੇ ਹੀ ਪਈ ਵਸਦੀ ਹੈ। ਉਹਨਾਂ ਅਰਜ਼ ਕੀਤੀ, ਠੀਕ ਹੈ ਇਹ ਤਾਂ ਗੱਲ ਮਹਾਰਾਜ, ਪਰ ਹਰੀ ਚੰਦ ਦੇ ਵਕਤ ਦੇ ਜਿਤਨੇ ਸਰੀਰਾਂ ਵਿੱਚ ਜੀ ਆਏ ਸਨ, ਉਹ ਸਰੀਰਾਂ ਨੂੰ ਤਿਆਗ ਕੇ ਸਵਰਗਾਂ ਨੂੰ ਗਏ।
रामचंद्र जी के वक्त भी कितने सन ओह श्री राम त्याग के शरीर सब ने त्याग देने निकले जेडे आत्मा है जीवात्मा है यह मरण वाली चीज नहीं है कर्मा के मुताबिक हो शरीर तरद लेकिन उन्होंने प्रभाव करके ओह बैकुंठा गए यो गए गुरु बाबा जी ने फरमाया उदो तो सिर्फ श्री रामचंद्र जी वे एक अयोध्यापुरी के लोग या हरिचंद के वक्त दे सिर्फ अयोध्यापुरी के लोग स्वर्गों गए हूँ सारी दुनिया जा सकती है जिथे जाना चाहे जा सकती है भावें स्वर्गों में चले जाओ भावें बैकुंठा चले जाओ ये वचन सुन के सब हैरान हो महाराज ये कैसे हो सकते वाहिगुरु का भजन करके नाम नामी नालों प्रबल चीज है वाहिगुरु अंतर्यामी का नाम जप के सब दुनिया ही जा सकती है जिथे जाना चाहे फरमाते हैं
नाम अमोलक जी मेरे साहिब दा नाम अमोलक जी मेरे साहिब दा
भाग चंगे वह भजन का आनंद माणते हैं वाहिगुरु के भजन सब कुछ ही है दुनिया है दीन है प्रभु प्राप्ति है जीवन मुक्ति है सब कुछ ही इस तो बार कुछ भी नहीं तो इस वास्ते प्रभु वाहिगुरु का नाम अमोलक वस्तु गुरु जी उन्होंने पंडितों को कहते नाम जप के सब कुछ ही प्राप्त कर सकता है जो करना चाहे बैकुंठा जाना चाहे उत्थे जा सकता है स्वर्गा जाना चाहे यही जी भावना जबकि उत्थे जा सकता है वाहिगुरु को भी सारिया शक्तियां हैं अनंत शक्त है वाहिगुरु और उसका नाम स्वयं वाहिगुरु का नाम सासंग नामी नालों भी अमोलक नामी वाहिगुरु सारे परिपूर्ण है उस तो खाली कोई भी थां नहीं साढ़े अंदर बाहर वसदा है पर जिनी देर तक नाम नहीं जपया जाता उदी प्राप्ति होंगी नहीं नाम जपे तो बिना नामी कुखों हौला क्योंकि प्राप्त नहीं होंगा लिफाफे के उपर जिनी देर तक किसी अड्रेसी का अड्रैस नहीं लिखा जाता चिट्ठी उन्होंने जाके हरगिज नहीं मिलती फोका लिफाफा सिर दो लैटर बॉक्स के डेड हाउस चलिया जाएगा इसी तरह ही नाम ही नामी मिलाने वाली चीज नाम के बेअंत बरकता हैं नाम जपया नामी द्वारा वह बरकता पैदा होंदियां हैं इस करके नाम नामी नो ही वड्डी चीज है सिद्धा ने पूछा गुरु बाबे नूं साडा मार्ग प्राणायाम है आपका मार्ग प्रेमा भगती है प्रेमा भगती दे विच आप जी ने थां थां प्रभु के नाम की महिमा गायन की सो कृपा करके दसो गुरु नानक जी सब ते वड्डी चीज दुनिया ते की है गुरु जी ने सब ते वड्डी चीज प्रभु है संसार पृथ्वी है ए तो अगे पानी है ए तो अगे अग्नि है, उस तो अगे हवा है, हवा तो अगे आकाश है, आकाश तो अगे वाहिगुरु, सब ते उच्चा वाहिगुरु है। फिर उन्हें अर्ज की, उस तो भी उच्ची कोई चीज परमात्मा तो उच्ची कोई चीज, गुरु जी कहने उच्चे उपर उच्चा नाम, परमेश्वर तो भी उच्चा परमेश्वर का नाम है, नामी तो भी वड्डा प्रभु का नाम है, क्योंकि नाम जपे बिना नामी की प्राप्ति हो ही नहीं सकती किसी हालत में। नाम नामी नाम ही वड्डा दसिया है, यूं हजूर फरमाते हैं, नाम अमोलक जी मेरे साहिब दा, नाम अमोलक जी मेरे साहिब दा, स्थापन करते हैं, आप नीवेता पेंदे वड्डी नाम नामी नालों अपने आप नालों वड्डा दर्जा देंदे। इसी तरह आओ नाम उन्हां फिर प्रार्थना की पंडिता ने, महाराज ठीक है, नाम जपे बिना नामी की प्राप्ति नहीं, नाम जप के बेअंत शक्तियां पैदा होंदियां नाम जपण वालियां नूं, जिवें बरोटा वड़ा भारा दरख्त बरोटे का जड़ा शाखा तने पत्ते फल फूल जो कुछ भी है, एक छोटे जे बीज बरोटे दे विच छुपया है, बरोटा बीज विच छुपया होया है, बीदा नहीं खस खस दे दाने जिन्ना वह बीज हुंदा, और उस दे विच कितना वड़ा बोहड़ का दरख्त छुपया होया, प्राप्त कद हुंदा, प्राप्त कद हुंदा, उहदे विचों बरोटा पहले वह बीज नूं जमीन विच लगाइए, हौली हौली वधदा उहदी इराकी करिए, तो आहिस्ता आहिस्ता कितना वड्डा बहुता दरख्त उहदे विचों पैदा हो जांदा, पहलां भी उसी दे विच सी। इसी तरह हरेक दे अंदर सारियां वाहिगुरु और उस दी सारियां वाहिगुरु दीआं शक्तियां खुदा खुदाई ताकतां हरेक दे अंदर छुपियां होईआं हन, जिवें बीज दे अंदर बहुता दरख्त छुपिया है, पर उह प्राप्त कद हुंदीआं हन जदों वाहिगुरु का नाम जपया जाए, नाम जपे बिना वह शक्तियां पैदा नहीं होंगे, ना ही नामी की प्राप्ति होंगी है, ताते नाम नामी लाने भी वड्डा है। फिर उन्होंने पंडित अर्ज की गरीब नवाज, परमेश्वर के अनंत नाम हैं, बेअंत नाम हैं, वाहिगुरु का किहड़ा नाम जपना चाहिए, कृपा करके दसो। गुरु जी कहने लगे ठीक है, एक एक चीज के कितने कितने नाम होंगे अपनी अपनी बोली विच। इसी तरह वाहिगुरु परमेश्वर जो है सचेतन वास्तव स्वरूप जिसका है उहदे अनंत नाम हैं, मैं किसी नाम दे विरुद्ध नहीं ना, मैं सब नामां दे नाल प्यार रखदा, इउं गुरु जी कहे ने,
जित तेरे नाम है बोले हारे जा, जित तेरे नाम है बोले हारे जा, ਸੁਣੇ ਤੇਰੇ ਨਾਮ ਆਉਂਦੇ ਹਾਰੇ ਜਿੱਥੇ ਤੇਰੇ ਨਾਮ ਆਉਂਦੇ ਹਾਰੇ
ਬਲਿਹਾਰੇ ਜਾਣਾ ਜਿਤਨੇ ਵੀ ਪਰਮੇਸ਼ਰ ਦੇ ਨਾਮ ਹਨ ਮੈਂ ਸਭ ਦੇ ਬਲਿਹਾਰੇ ਜਾਣਾ ਪਰ ਇੰਨੀ ਗੱਲ ਜ਼ਰੂਰ ਹੈ ਦਰਿਆ ਦੇ ਕਿਨਾਰੇ ਬੇਅੰਤ ਬੇੜੀਆਂ ਖੜੀਆਂ ਹੋਈਆਂ ਹਨ ਮੁਸਾਫਰ ਨੇ ਪਾਰ ਜਾਣਾ ਹੋਵੇ ਤਾਂ ਇੱਕ ਬੇੜੀ ਅਖਤਿਆਰ ਕਰਨੀ ਪਏਗੀ ਉਸ ਬੇੜੀ ਤੇ ਬੈਠ ਕੇ ਪਰਲੇ ਕਿਨਾਰੇ ਲੱਗ ਸਕਦਾ ਸਾਰੀਆਂ ਬੇੜੀਆਂ ਨੂੰ ਉਸਨੇ ਅਖਤਿਆਰ ਕਰਨਾ ਇਸੀ ਤਰ੍ਹਾਂ ਹੀ ਸਮੁੰਦਰ ਸੰਸਾਰ ਸਮੁੰਦਰ ਤੋਂ ਪਾਰ ਜਾਣ ਵਾਸਤੇ ਅਨੇਕ ਨਾਮ ਰੂਪੀ ਬੇੜੀਆਂ ਜਿਸ ਬੇੜੀ ਤੇ ਜਗਿਆਸੂ ਰੂਪੀ ਮੁਸਾਫਰ ਸਵਾਰ ਹੋ ਗਿਆ ਉਸਨੇ ਉਸਨੂੰ ਪਾਰ ਲਾ ਦੇਣਾ ਹੈ ਤਾਂ ਤੇ ਇੱਕ ਨਾਮ ਨਾਨਕ ਤਾਰੇ ਏਕ ਨਾਮ ਇੱਕ ਅਖਤਿਆਰ ਕਰਨਾ ਪਏਗਾ ਵਿਰੋਧੀ ਦੂਜਿਆਂ ਨਾਲ ਵੀ ਨਹੀਂ ਚਾਹੀਦਾ ਪੁੱਤਰ ਨੇ ਆਪਣੇ ਪਿਓ ਦੀ ਜਾਇਦਾਦ ਦਾ ਮਾਲਕ ਬਣਨਾ ਹੈ ਪਰ ਵੈਰ ਵਿਰੋਧ ਚਾਚਿਆਂ ਤਾਇਆਂ ਨਾਲ ਵੀ ਨਹੀਂ ਚਾਹੀਦਾ ਇਹ ਸਿਆਣਪ ਹੈ ਕਈ ਲੋਕ ਮਾੜੀ ਮਾੜੀ ਗੱਲ ਵਿੱਚ ਇਹਨਾਂ ਗੱਲਾਂ ਪਿੱਛੇ ਝਗੜੀ ਜਾਂਦੇ ਇਹ ਸਿਆਣਪ ਥੋੜੋ ਹੈ ਸੋ ਆਓ ਖਿਆਲ ਕਰੋ ਫਿਰ ਉਹਨਾਂ ਅਰਜ਼ ਕੀਤੀ ਉਹਨਾਂ ਵਿਦਵਾਨਾਂ ਨੇ ਗੁਰੂ ਬਾਬੇ ਦੇ ਚਰਨਾਂ ਵਿੱਚ ਗਰੀਬ ਨਿਵਾਜ ਬੇੜੀ ਆਪ ਨਹੀਂ ਚੱਲਿਆ ਕਰਦੀ ਬੇੜੀ ਚਲਾਉਣ ਵਾਲਾ ਕੋਈ ਮਲਾਹ ਹੁੰਦਾ ਹੈ ਇਸੀ ਤਰ੍ਹਾਂ ਨਾਮ ਰੂਪੀ ਬੇੜੀ ਨੂੰ ਚਲਾਉਣ ਵਾਲਾ ਮਲਾ ਕਿਹੋ ਜਿਹਾ ਹੋਣਾ ਚਾਹੀਦਾ ਕਿਰਪਾ ਕਰਕੇ ਦੱਸੋ ਕਿਉਂਕਿ ਵਿਦਵਾਨ ਸਨ ਸਵਾਲ ਤੇ ਸਵਾਲ ਕਰੀ ਜਾਂਦੇ ਸਨ ਗੁਰੂ ਬਾਬਾ ਜੀ ਜਵਾਬ ਦੇਣ ਜਾਂਦੇ ਸਨ ਸੋ ਹਜ਼ੂਰ ਨੇ ਫਰਮਾਇਆ ਠੀਕ ਹੈ ਬੇੜੀ ਆਪ ਨਹੀਂ ਚੱਲਦੀ ਬੇੜੀ ਨੂੰ ਚਲਾਉਣ ਵਾਲਾ ਕੋਈ ਮਲਾ ਹੁੰਦਾ ਹੈ ਸੋ ਇਸੀ ਤਰ੍ਹਾਂ ਮਲਾ ਕਿਹਾ ਜਾਣਾ ਚਾਹੀਦਾ ਜਿਹਦੇ ਅੱਖਾਂ ਵੀ ਠੀਕ ਹੋਣ ਆਈ ਸਾਈਟ ਨਿਗਾਹ ਵੀ ਠੀਕ ਹੋਵੇ ਔਰ ਜਿਹਦੇ ਹੱਥ ਪੈਰ ਵੀ ਸਾਬਤ ਹੋਣ ਅੱਖਾਂ ਨਾਲ ਦੇਖਣਾ ਹੈ ਪਰਲਾ ਕਿਨਾਰਾ ਕਿਹੜਾ ਹੈ ਮੁਸਾਫਰ ਨੂੰ ਉੱਥੇ ਲੈ ਜਾਣਾ ਹੈ ਤੇ ਹੱਥਾਂ ਪੈਰਾਂ ਨਾਲ ਚੱਪੂ ਮਾਰਨਾ ਜੇ ਹੱਥ ਪੈਰ ਨਹੀਂ ਚੱਪੂ ਕੈਸੇ ਮਾਰੇਗਾ ਬੇੜੀ ਕਿਵੇਂ ਚੱਲੇਗੀ ਅਗਰ ਅੱਖਾਂ ਨਹੀਂ ਨੇਤਰ ਨਹੀਂ ਤਾਂ ਪਤਾ ਨਹੀਂ ਬੇੜੀ ਕਿਸ ਪਾਸੇ ਚੱਲ ਪਵੇ ਇਸ ਕਰਕੇ ਅੱਖਾਂ ਵੀ ਸਾਬਤ ਹੋਣੀਆਂ ਚਾਹੀਦੀਆਂ ਉਸ ਮਲਾਹ ਦੀਆਂ ਜਿਸਨੇ ਬੇੜੀ ਨੂੰ ਚਲਾਉਣਾ ਹੈ ਔਰ ਹੱਥ ਪੈਰ ਵੀ ਸਾਬਤ ਹੋਣੇ ਚਾਹੀਦੇ ਚੱਪੂ ਮਾਰਨ ਵਾਸਤੇ ਇਸੀ ਤਰ੍ਹਾਂ ਨਾਮ ਰੂਪੀ ਬੇੜੀ ਨਾਮ ਬੇੜੀ ਸੰਤ ਮਲਾ ਮਹਾਂਪੁਰਖ ਦੁਆਰਾ ਇਸ ਨਾਮ ਰੂਪੀ ਬੇੜੀ ਤੇ ਸਵਾਰ ਹੋ ਕੇ ਜਗਿਆਸੂ ਰੂਪੀ ਮੁਸਾਫਰਾਂ ਨੇ ਸੰਸਾਰ ਮੰਡਲ ਨੂੰ ਛੱਡ ਕੇ ਨਿਰਾਕਾਰ ਦਾ ਦੇਸ਼ ਵਾਹਿਗੁਰੂ ਉੱਥੇ ਪਹੁੰਚਣਾ ਹੈ ਪਰ उस महापुरख के ज्ञान चक्षु खुले होने चाहिए, ज्ञान दियां अखां खुलियां होनी चाहिए। साडा मंगले मकसूद वह है जिथे मुसाफरां नूं लिजाणा है। और अतकार की है चप्पू मारन वास्ते साबित होने चाहिए, जिज्ञासु दे संशय दूर करन भी समर्थ होना चाहिए। साधन संपन्न होके जिन्हां ने अपने अखां खोलियां, ज्ञान चक्षु खोल ले, और मतलब कि नेष्टी ते स्रोती होना चाहिए है, तब जाके मुसाफरां नूं पार करदा है। इतियाद ए वचन सुन के गुरु जी दे ओ बहुत प्रसन्न होए। अते आओ इधर नामदेव जी ने गोविंद गोविंद इसका जाप किया, कलकी होया गोविंद 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 संग नामदेव मन लीना, आठ दारू को छीपरो होयो लखीना। एक गरीब आदमी हर दोनों पहलुआ ते उच्चा हो गया कि लखीना, सारे परमेश्वर नु जड़े जड़े रोम रोम बिच लिखा जाने उसने। दूसरे प्रभु की विभूति जिथे आदमी जाना छां भी पिछे जाती है, सूरज मुंह करके तुरदा है जो आदमी छां भी वासी पिछे चलती है। इसी तरह प्रभु की विभूति प्रभु केशव हरिदय सिद्धना प्रभु केशव ज्ञान ध्यान तत्भूत ये वासी प्राप्त होंगी जो भजन करते करते मन की स्थिति एकाग्रता होंगी है, तो दोवें गल्लां नामदेव नूं प्राप्त हो गई।
नाम जप के लखां दा हो गया नामा छुपाया दी जोगी, जप के लखां दा हो गया नामा छुपाया दी जोगी।
ਕਰਦੇ ਸਨ ਜਥਾ ਯੋਗ ਜਿਹਾ ਜਿਹਾ ਕਿਸੇ ਦਾ ਕੰਮ ਸੀ, ਔਰ ਵਾਹਿਗੁਰੂ ਦੀ ਭਗਤੀ ਵੀ ਕਰਦੇ ਸਨ। ਭਗਤੀ ਪਰਮਾਰਥਕ ਫਰਜ਼ ਹੈ, ਵਿਵਹਾਰ ਕਾਰ ਕਰਨਾ ਆਪਣਾ ਜਿਸਮਾਨੀ ਫਰਜ਼ ਹੈ। ਜਿਸਮ ਜੋ ਹੈ, ਜਿਤਨੀ ਦੇਰ ਤੱਕ ਜਿਸਮ ਦੇ ਨਾਲ ਸੰਬੰਧ ਹੈ ਜੀਵ ਆਤਮਾ ਦਾ, ਕੁੱਲੀ ਜੁੱਲੀ ਗੁੱਲੀ ਅਵਸ਼ ਚਾਹੁੰਦਾ ਹੈ। ਪ੍ਰਾਣਾਂ ਦੀ ਰੱਖਿਆ ਵਾਸਤੇ ਭੋਜਨ ਵੀ ਚਾਹੀਦਾ, ਕੰਨ ਢਕਣ ਨੂੰ ਕੱਪੜਾ ਵੀ ਅਵਸ਼ ਚਾਹੀਦਾ। ਆਮ ਦੁਨੀਆਂ ਦੇ ਲੋਕ ਵਿਹਾਰ ਨੂੰ ਹੀ ਸਭ ਕੁਛ ਸਮਝਦੇ ਹਨ। ਪਰਮਾਰਥ ਕਹਿੰਦੇ ਇਹੀ, ਆਮ ਲੋਕ ਕਹਿੰਦੇ ਆਪਣਾ ਕੰਮ ਹੀ ਸਭ ਤੋਂ ਵੱਡਾ ਭਜਨ ਹੈ। ਵਰਕ ਇਜ਼ ਦਾ ਬੈਸਟ ਵਰਸ਼ਿਪ ਕਹਿੰਦੇ ਹਨ, ਜਿਹੜਾ ਆਪਣਾ ਕੰਮ ਹੈ, ਡਿਊਟੀ ਇਜ਼ ਦਾ ਬੈਸਟ ਵਰਸ਼ਿਪ, ਇਹੀ ਸਭ ਕੁਛ ਬੰਦਗੀ ਹੈ। ਸਾਧਸੰਗ ਐਸਾ ਨਹੀਂ, ਵਿਵਹਾਰਕ ਫਰਜ਼ ਹੈ ਉਸਦਾ, ਲੇਕਿਨ ਪਰਮਾਰਥਕ ਫਰਜ਼ ਪ੍ਰਭੂ ਦੀ ਬੰਦਗੀ ਕਰਨਾ ਹੈ। ਇਸ ਕਰਕੇ ਜਿਵੇਂ ਜਿਸਮ ਅੰਨ ਪਾਣੀ ਤੋਂ ਬਚ ਨਹੀਂ ਸਕਦਾ, ਅੰਨ ਪਾਣੀ ਤੋਂ ਬਿਨਾਂ ਇਹ ਹੌਲੀ ਹੌਲੀ ਕਿਰਸ ਹੁੰਦਾ ਹੁੰਦਾ, ਦੁਬਲਾ ਹੁੰਦਾ ਹੁੰਦਾ ਹੁੰਦਾ, ਕੁਛ ਦਿਨ ਵਿੱਚ ਮਰ ਵੀ ਸਕਦਾ। ਜਿਹੜੇ ਭੁੱਖੜਤਾਲਾਂ ਕਰਦੇ ਹਨ ਹੌਲੀ ਹੌਲੀ ਮਰ ਜਾਂਦੇ ਨੇ, ਜਿੰਨੀ ਉਤਨੀ ਦੇਰ ਤੱਕ ਉਹਨਾਂ ਨੂੰ ਕੁਛ ਮਿਲਦਾ ਜਿੰਨਾ ਕੁ ਚਾਹੀਦਾ ਹੈ। ਇਸੀ ਤਰ੍ਹਾਂ ਜੇ ਰੂਹ ਨੂੰ ਖੁਰਾਕ ਨਾ ਮਿਲੇ, ਭਲਾ ਜਿਸਮ ਤਾਂ ਹੀ ਉਹ ਮਰ ਜਾਂਦਾ ਅੰਨ ਪਾਣੀ ਮਿਲੇ ਬਿਨਾਂ, ਜੇ ਰੂਹ ਦੀ ਖੁਰਾਕ ਨਾ ਮਿਲੇ ਰੂਹ ਨੂੰ ਸਾਸ, ਉਹਨੇ ਨਹੀਂ ਮਰਨਾ, ਉਹ ਵੀ ਮੁਰਦਾ ਹੋ ਜਾਏਗੀ। ਰੂਹ ਦੀ ਖੁਰਾਕ ਕੀ ਹੈ? ਭਜਨ, ਸਤਸੰਗ, ਬਾਣੀ, ਇਹ ਰੂਹ ਦੀ ਖੁਰਾਕ ਹੈ। ਅਗਰ ਇਸ ਨੂੰ ਇਹ ਨਾ ਮਿਲੇ, ਇਹ ਵੀ ਰੂਹਾਨੀ ਕੋਲ ਮੁਰਦਾ ਹੋ ਜਾਏਗਾ। ਇਹਦੇ ਦੱਸਿਆ, ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ ਮ੍ਰਿਤਕ ਕਹੀਏ ਨਾਨਕਾ ਜੋ ਪ੍ਰੀਤ ਨਹੀਂ ਭਗਵਾਨ। ਤੋ ਪਰਮਾਰਥਕ ਨੁਕਤਾ ਨਿਗਾਹ ਤੇ ਉਹ ਮੁਰਦਾ ਹੈ, ਭਾਵੇਂ ਉਹ ਬਹੁਤ ਖੂਬਸੂਰਤ ਵੀ ਹੈ ਸਰੀਰ ਦਾ, ਚੰਗੀ ਖੁੱਲਦਾ, ਚਤੁਰ ਵੀ ਗੱਲਾਂ ਬਾਤਾਂ 'ਚ ਬਹੁਤ ਹੈ, ਹੁਸ਼ਿਆਰ ਵੀ ਹੈ, ਪੜ੍ਹਿਆ ਵੀ ਹੈ, ਤਨਾਅ ਵੀ ਬੜਾ ਹੈ, ਜੇ ਵਾਹਿਗੁਰੂ ਦਾ ਭਜਨ ਨਹੀਂ ਕਰਦਾ, ਵਾਹਿਗੁਰੂ ਦਾ ਪਿਆਰ ਨਹੀਂ, ਉਹਨੂੰ ਗੁਰੂ ਬਾਬੇ ਨੇ ਮੁਰਦਾ ਦੱਸਿਆ ਹੋਇਆ ਹੈ। ਮ੍ਰਿਤਕ ਕਹੀਏ ਨਾਨਕਾ ਜੋ ਪ੍ਰੀਤ ਨਹੀਂ ਭਗਵਾਨ। ਤਾਂ ਤੇ ਮੁੱਖ ਚੀਜ਼ ਜਿਸਮ ਦੇ ਵਿੱਚ ਕੀ ਹੈ? ਰੂਹ। ਰੂਹ ਨਾ ਹੋਵੇ ਜਿਸਮ ਨਹੀਂ ਰਹਿ ਸਕਦਾ, ਜਿਸਮ ਤੋਂ ਬਿਨਾਂ ਰੂਹ ਰਹਿ ਸਕਦੀ ਹੈ? ਇਹਨੇ ਜਿਸ ਨੇ ਜਿਤਨਾ ਸੰਘਾਤ ਹੈ, ਪੰਜੇ ਪ੍ਰਾਣ, ਪੰਜ ਕਰਮਿੰਦਰੇ, ਪੰਜ ਗਿਆਨ ਇੰਦਰੇ, ਮਨ ਬੁੱਧ ਆਦਿ, ਇਹ ਜੜ ਚੀਜ਼ਾਂ ਹਨ, ਆਤਮਾ ਦੀ ਸੱਤਿਆ ਨਾਲ ਹੀ ਹਰਕਤਿਓਂ ਕਰਦੀਆਂ ਹਨ, ਜਿਵੇਂ ਪੱਖੇ, ਬਿਜਲੀਆਂ, ਮਾਈਕ ਵਗੈਰਾ, ਇਹ ਬਿਜਲੀ ਦੇ ਕਰੰਟ ਨਾਲ ਚੱਲਦੇ, ਕਰੰਟ ਬੰਦ ਹੋਣ ਦੀ ਦੇਰ ਹੈ ਸਾਰੇ ਕਲੱਖ ਖੜ ਜਾਣ। ਇਸੀ ਤਰ੍ਹਾਂ ਜਿਸਮ ਦੇ ਵਿੱਚੋਂ ਜਦੋਂ ਰੂਹ ਚਲੀ ਜਾਂਦੀ ਹੈ, ਸਾਸ ਇੱਕ ਲੱਖ ਹੀ ਨਕਾਰਾ ਹੋ ਜਾਂਦਾ ਹੈ, ਇਹ ਕੋਈ ਇਹਨੇ ਇਹਨਾਂ ਵਿੱਚੋਂ ਕੰਮ ਦੇਣ ਨੂੰ ਸਮਰੱਥ ਨਹੀਂ ਹੁੰਦਾ। ਤਾਂ ਤੇ ਮੁੱਖ ਚੀਜ਼ ਇਹਦੇ ਵਿੱਚ ਹੈ ਰੂਹ, ਜੀਵਾਤਮਾ। ਤਾਂ ਜਿਹੜੇ ਸਤਪੁਰਸ਼ ਹਨ, ਰੂਹਾਨੀ ਪੁਰਸ਼ ਹਨ, ਉਹ ਮੁਖਤਾ ਉਸਨੂੰ ਆਤਮਾ ਨੂੰ ਵੀ ਦਿੰਦੇ ਹਨ, ਬਾਕੀ ਜਿਸਮ ਨੂੰ ਗੌਣਤਾ ਦਿੰਦੇ ਹਨ। ਗੌਣ ਫਰਜ਼ ਜੋ ਜਿਸਮ ਦਾ ਹੈ, ਗੁੱਲੀ ਜੁੱਲੀ ਗੁੱਲੀਆਂ ਨੂੰ ਦਿੰਦੇ ਹਨ, ਲੇਕਿਨ ਮੁੱਖ ਚੀਜ਼ ਪਰਮੇਸ਼ਰ ਦਾ ਭਜਨ ਹੈ। ਇਸੀ ਤਰ੍ਹਾਂ ਇਹ ਭਾਵੇਂ ਗ੍ਰਸਤ ਵਿੱਚ ਹੋਏ ਨੇ, ਭਗਤ ਵਿਵਹਾਰ ਕਾਰ ਵੀ ਕਰਦੇ ਸਨ ਨੇਕ ਨੀਅਤੀ ਦਾ, ਪਰ ਸੰਤਾਂ ਦੀ ਸੰਗਤ, ਭਜਨ ਕਰਨ ਵਾਲੇ ਦੀ ਸੰਗਤ ਔਰ ਪਰਮੇਸ਼ਰ ਦਾ ਭਜਨ ਇਹਨਾਂ ਦਾ ਮੁੱਖ ਕੰਮ ਸੀ। ਕਿਉਂਕਿ ਜਿਹੋ ਜਿਹੀ ਇਨਸਾਨ ਸੰਗਤ ਕਰਦਾ ਰਹਿੰਦਾ ਹੈ, ਅਜੇ ਹੋ ਜਾਂਦਾ, ਕਬੀਰ ਮਨ ਪੰਖੀ ਪਿਆ ਉੱਡ ਉੱਡਦਾ ਦਿਸ ਜਾਏ, ਜੋ ਜੈਸੀ ਸੰਗਤ ਕਰੇ ਸੋ ਤੈਸੋ ਫਲ ਖਾਏ। ਜਿਹਾ ਜਿਹਾ ਆਦਮੀ ਹੈ ਉਹ ਸਭ ਸੋਸਾਇਟੀ ਦਾ ਹੀ ਫਲ ਹੈ, ਭਾਵੇਂ 10 ਚੀਜ਼ਾਂ ਦਾ ਅਸਰ ਹੁੰਦਾ ਹੈ, ਲੇਕਿਨ ਸਭ ਤੋਂ ਮੁੱਖ ਚੀਜ਼ ਸੰਗਤ ਹੈ। ਸੋ ਚੋਰਾਂ ਦੀ ਸੰਗਤ ਚੋਰ ਬਣਾ ਦਿੰਦੀ, ਠੱਗਾਂ ਦੀ ਠੱਗ ਬਣਾ ਦਿੰਦੀ, ਸ਼ਰਾਬੀਆਂ ਦੀ ਸ਼ਰਾਬੀ ਬਣਾ, ਜੂਏਬਾਜ਼ਾਂ ਦੀ ਜੂਏਬਾਜ਼ ਬਣਾ, ਵਿਦਵਾਨਾਂ ਦੀ ਵਿਦਵਾਨ ਬਣਾ ਦਿੰਦੀ ਹੈ, ਭਗਤਾਂ ਦੀ ਸੰਗਤ ਭਗਤ ਬਣਾਉਂਦੀ ਹੈ, ਗੁਰਮੁਖਾਂ ਦੀ ਸੰਗਤ ਇਹ ਗੁਰਮੁਖ ਬਣ। ਤਾਂ ਤੇ ਸਤਸੰਗਤ ਇਹਨਾਂ ਦਾ ਮੁੱਖ ਫਰਜ਼ ਸੀ, ਵਾਹਿਗੁਰੂ ਦਾ ਭਜਨ ਇਹਨਾਂ ਭਗਤਾਂ ਦਾ ਮੁੱਖ ਫਰਜ਼ ਸੀ, ਉਸਨੂੰ ਉਹ ਤੋਂ ਬਿਨਾਂ ਇਹ ਜੀਅ ਨਹੀਂ ਸੁਣ ਸਕਦੇ। ਸੋ ਇਸੀ ਤਰ੍ਹਾਂ ਨਾਮਦੇਵ ਜੀ ਦਾ ਜੀਵਨ ਤੁਰਿਆ ਜਾਂਦਾ ਸੀ, ਵਾਹਿਗੁਰੂ ਦੀ ਭਗਤੀ ਦੇ ਵਿੱਚ ਮਸਤੀ ਨਾਲ ਤੁਰਿਆ ਜਾਂਦਾ। ਇੱਕ ਦਫ਼ਾ ਕਿਸੇ ਨੇ ਇਹਨਾਂ ਦੀ ਛਪਰੀ ਨੂੰ ਅੱਗ ਲਾ ਦਿੱਤੀ, ਜ਼ਿੰਦਗੀ ਇੱਕ ਸੁਪਨਾ ਹੈ, ਸੁਪਨੇ ਦੇ ਵਿੱਚ ਜਿਵੇਂ ਅਨੇਕਾਂ ਕੁਛ ਦੇਖੀਦਾ ਹੈ, ਇਸੀ ਤਰ੍ਹਾਂ ਇਹ ਜ਼ਿੰਦਗੀ ਵਿੱਚ ਵੀ ਇਸੀ ਤਰ੍ਹਾਂ ਬਹੁਤ ਕੁਛ ਇਨਸਾਨ ਨੂੰ ਦੇਖਣ ਨੂੰ ਆਉਂਦਾ ਹੈ। ਸੋ ਇਉਂ ਕਰਕੇ ਕਿਸੇ ਨੇ ਲਾ ਦਿੱਤੀ ਅੱਗ, ਸਾਰਾ ਸਮਾਨ ਫੂਕਣਾ ਹੀ ਹੋਇਆ, ਉਹ ਇਸੀ ਤਰ੍ਹਾਂ ਛਪਰੀ ਵੀ ਫੂਕ ਗਈ, ਸਮਾਨ ਵੀ ਫੂਕ ਗਿਆ। ਕੁਛ ਦੇਰ ਤੋਂ ਬਾਅਦ ਉਸਦਾ ਨਾਨਾ ਬਾਮਦੇਵ ਕਹਿੰਦਾ ਹੈ, ਬੇਟਾ ਨਾਮਦੇਵ, ਦਿਨ ਕੱਟੀ ਵਾਸਤੇ ਕੋਈ ਨੂੰ ਕੋਈ ਕੁੱਲੀ ਵੀ ਚਾਹੀਦੀ ਹੈ, ਤਨ ਢਕਣ ਨੂੰ ਕੱਪੜਾ ਵੀ ਚਾਹੀਦਾ, ਵਰਖ ਤੇ ਵਰਖ ਪੁਰਸ਼ਾਂ ਨੂੰ ਵੀ ਇੰਨਾ ਕੁਛ ਚਾਹੀਦਾ, ਪੇਟ ਭਰਨ ਵਾਸਤੇ ਭੋਜਨ ਵੀ ਚਾਹੀਦਾ, ਲੈ ਇਹ 20 ਰੁਪਏ, ਸ਼ਹਿਰ ਵਿੱਚ ਜਾ, ਕੁਛ ਸਮਾਨ, ਛਪਰੀ ਬਣਨ ਦਾ ਫੂਸ ਵਲੇ ਵਗੈਰਾ ਜੋ ਕੁਛ ਚਾਹੀਦਾ ਉਹ ਲਿਆ, ਔਰ ਇੱਕ ਛਪਰੀ ਬਣਨ ਵਾਲਾ ਵੀ ਲਿਆਵੀਂ। ਸੋ ਉਹਨਾਂ ਸਮੇਂ 20 ਰੁਪਏ ਦੀ ਬੜੀ ਬੁਕਤ ਸੀ ਸਾਧ ਸਿੰਘ, ਅੱਜ ਰੁਪਏ ਦੀ ਵੈਲਿਊ ਕੁਛ ਨਹੀਂ ਹੈ। ਸਿਉਂ ਕਰਕੇ ਸ਼ਹਿਰ ਵਿੱਚ ਚਲਾ ਗਿਆ, ਕੁਦਰਤੀ ਮਹਾਤਮਾ ਦਾ ਮਿਲਾਪ ਹੋ ਗਿਆ, ਮਹਾਤਮਾ ਨੂੰ ਪੁੱਛ ਬੈਠੇ, ਕਿਸੇ ਸ਼ਾਹੂਕਾਰ ਦਾ ਲੰਗਰ ਚੱਲਦਾ ਹੋਵੇ, ਸੋ ਉਹਨਾਂ ਨੇ ਕਿਹਾ ਲੰਗਰ ਤਾਂ ਕਿਸੇ ਦਾ ਨਹੀਂ ਚੱਲਦਾ, ਮੈਂ ਤੁਹਾਨੂੰ ਰਸਦ ਲੈ ਦਿੰਦਾ। ਨਾਮਦੇਵ ਨੇ ਉਹਨਾਂ ਨੂੰ ਰਸਦ ਲੈ ਦਿੱਤੀ, ਆਪ ਰਸ ਦੇ ਕੇ ਉਹਨਾਂ ਨੂੰ ਕਿਸੇ ਪ੍ਰਭੂ ਦੇ ਧਿਆਨ ਵਿੱਚ ਇਕਾਂਤ ਹੋ ਬਹਿੰਦੇ ਹਨ। ਵਾਹਿਗੁਰੂ ਅੰਤਰਜਾਮੀ ਦਾ ਭਜਨ, ਜਿਨ ਜਿਨ ਨਾਮ 'ਤੇ ਆਇਆ ਤਿਨਕੇ ਕਾਜ ਸਰੇ। ਵਾਹਿਗੁਰੂ ਅੰਤਰਜਾਮੀ ਦੇ ਭਜਨ ਦੇ ਵਿੱਚ ਜਿੱਥੇ ਪਰਮਾਰਥਕ ਕੰਮ ਮੋਕਸ਼ ਰੂਪੀ ਕਾਰਜ ਸਿੱਧ ਕਰਨ ਦੀ ਤਾਕਤ ਹੈ, ਉੱਥੇ ਦੁਨੀਆ ਦੇ ਵਿਵਹਾਰ ਸਿੱਧ ਕਰਨ ਦੀ ਵੀ ਸ਼ਕਤੀ ਇਹਦੇ ਵਿੱਚ। ਜਿੰਨੀ ਨਾਮ ਜਪਿਆ ਤਿਨਕੇ ਕਾਜ ਸਰੇ, ਜਿੰਨੀ ਨਾਮ ਜਪੇ ਤਿਨਕੇ ਕਾਜ ਸਰੇ। ਕਾਰਜ ਪੂਰੇ ਪ੍ਰਭੂ ਕੇ ਸਿਮਰਨ ਕਭੂ ਨਾ ਛੂਰੇ। ਸਵਯੋਂ ਇਸੀ ਤਰ੍ਹਾਂ ਨਾਮਦੇਵ ਇਕਾਂਤ ਪ੍ਰਭੂ ਦੇ ਧਿਆਨ ਮਗਨ ਹੋ ਬੈਠੇ। 20 ਰੁਪਏ ਜੋ ਸਾਮਾਨ ਖਰੀਦਣ ਵਾਸਤੇ ਛੱਪੀ ਦਾ ਉਸਦੇ ਨਾਨੇ ਨੇ ਦਿੱਤੇ ਸਨ, ਉਹ ਮਹਾਤਮਾ ਨੂੰ ਰਸਦ ਲੈ ਕੇ ਦੇ ਆਏ। ਵਾਹਿਗੁਰੂ ਅੰਤਰਜਾਮੀ ਦਾ ਸੁਭਾਵ ਪ੍ਰੇਮ ਦੇ ਵਸੀਭੂਤ ਹੋ ਜਾਣਾ ਹੈ, ਹਮੇਸ਼ਾ ਪ੍ਰੇਮਾ ਭਗਤੀ ਦੇ ਵਸ ਹੈ। ਨਾ ਤੂੰ ਆਵੇਂ ਵਸ ਬਹੁਤ ਘਿਣਾਵਣੇ, ਨਾ ਤੂੰ ਆਵੇਂ ਵਸ ਵੇਦ ਪੜਾਵਣੇ, ਨਾ ਤੂੰ ਆਵੇਂ ਵਸ ਤੀਰਥ ਨਾਈਏ, ਨਾ ਤੂੰ ਆਵੇਂ ਵਸ ਧਰਤੀ ਥਾਈਏ, ਨਾ ਤੂੰ ਆਵੇਂ ਵਸ ਕਿਤੇ ਸਿਆਣ ਪੈ, ਨਾ ਤੂੰ ਆਵੇਂ ਵਸ ਬਹੁਤਾ ਦਾਨ ਦੇ। ਸਭ ਕੋ ਤੇਰੇ ਵਸ ਅਗਮ ਗੋਚਰਾ, ਤੂੰ ਭਗਤਾਂ ਕੇ ਵਸ ਭਗਤਾਂ ਦਾਨ ਦੇ। ਵਾਹਿਗੁਰੂ ਭਗਤਾਂ ਦੇ ਪ੍ਰੇਮਾ ਭਗਤੀ ਦੇ ਵਸੀਭੂਤ ਹੈ, ਇਹ ਵਾਹਿਗੁਰੂ ਦਾ ਸੁਭਾਵ ਹੈ।
ਰੱਬ ਵਸ ਭਗਤਾਂ ਨੇ ਕੀਤਾ, ਪਾਗ ਤੇ ਕੁਰੇਨ ਦੋਰੀਆਂ, ਰੱਬ ਵਸ ਭਗਤਾਂ ਨੇ ਪਾਗ ਤੇ ਕੁਰੇਨ ਦੋਰੀਆਂ। Thank you.
ਭਗਤੀ ਦੇ ਵਸੀਭੂਤ ਹੋਣਾ ਪਰਮੇਸ਼ਰ ਦਾ ਆਪਣਾ ਸੁਭਾਵ ਹੈ। ਸੋ ਇਸੇ ਤਰ੍ਹਾਂ ਨਾਮ ਦੇ ਪਰਮੇਸ਼ਰ ਦੇ ਧਿਆਨ ਮਗਨ ਹੋ ਬੈਠੇ ਵਾਹਿਗੁਰੂ ਸਰਵ ਸ਼ਕਤੀਮਾਨ। ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਹਨ, ਚਰਨ ਸ਼ਰਨ ਗੁਰੂ ਏਕ ਪਿੰਡਾ ਜਾਏ ਚਲ, ਸਤਿਗੁਰੂ ਕੋਟ ਪਿੰਡਾ ਆਗੇ ਹੋਏ ਲੇਖ ਹੈ। ਏਕ ਵਾਰ ਸਤਿਗੁਰੂ ਮੰਤਰ ਸਿਮਰਨ ਮਾਤਰ, ਸਿਮਰਤ ਤਾਹੇ ਬਾਰੰਬਾਰ ਗੁਰ ਹੇਤ ਹੈ। ਹਾਵਨੀ ਭਗਤ ਪਾਏ ਕੌਡੀ ਅਗਰ ਭਾਵ ਰੱਖੇ, ਤਾਂ ਗੁਰੂ ਸਰਬ ਨਿਧਾਨ ਦਾਨ ਦੇਤ ਹੈ। ਸਤਿਗੁਰੂ ਦਇਆ ਨਿਧ ਮਹਿਮਾ ਅਗਾਧ ਬੋ, ਨਮੋ 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 ਨੇਤ ਨੇਤ ਨੇਤ। ਕ੍ਰਿਸ਼ਨ ਜੀ ਅੱਜ ਧਿਆਨ ਮਗਨ ਬੈਠੇ, ਚੌਂਕੜਾ ਮਾਰਿਆ, ਨੇਤਰ ਮਿਟੇ ਹਨ, ਜਿਵੇਂ ਸਮਾਧਿਸ਼ਟ ਪੁਰਸ਼ ਬੈਠਾ ਹੁੰਦਾ। ਅਰਜਨ ਉਹਨਾਂ ਦਾ ਭਗਤ ਵੀ ਸੀ, ਸਹਾ ਵੀ ਸੀ, ਦਰਸ਼ਨ ਵਾਸਤੇ ਆਉਂਦਾ ਦੂਰੋਂ ਦੇਖ ਕੇ। ਇਹ ਜੇ ਸਮੇਂ ਸਿਆਣੇ ਪੁਰਸ਼ ਸਤਪੁਰਸ਼ਾਂ ਦੇ ਪਾਸ ਨਹੀਂ ਜਾਇਆ ਕਰਦੇ, ਜਿੰਨੀ ਦੇਰ ਤੱਕ ਸਮਾਧੀ ਤੋਂ ਉਥਾਨ ਨਾ ਹੋ ਜਾਣ। ਦੂਰੋਂ ਦੇਖ ਕੇ ਅਰਜਨ ਬੈਠ ਗਿਆ ਵੀ ਸਮਾਧੀ ਤੋਂ ਉਥਾਨ ਹੋਣਗੇ ਤਦ ਮੈਂ ਜਾ ਕੇ ਨਮਸਕਾਰ ਕਰਾਂਗਾ। ਪਰ ਚਿੱਤ ਵਿੱਚ ਗਿੱਟੀਆਂ ਗਿਣੀ ਜਾਂਦਾ ਵੀ ਇਹ ਭਗਵਾਨ ਹੈ, ਇਹ ਸਮਾਧੀ ਵਿੱਚ ਬੈਠੇ ਕਿਸੇ ਦੇ ਧਿਆਨ ਮਗਨ ਦੀਂਦਾ ਹੈ, ਇਸਨੂੰ ਕਿਸੇ ਦੇ ਧਿਆਨ ਵਿੱਚ ਬੈਠਣ ਦੀ ਕੀ ਲੋੜ। ਭਲਾ ਭਗਤ ਤਾਂ ਭਗਵਾਨ ਦਾ ਧਿਆਨ ਧਰਨ ਆਪਣੀ ਕਲਿਆਣ ਵਾਸਤੇ, ਭਗਵਾਨ ਨੂੰ ਕਿਸੇ ਦੇ ਧਿਆਨ ਵਿੱਚ ਮਗਨ ਹੋਣ ਦੀ ਕੀ ਲੋੜ। ਇਹੀਆਂ ਗਿੱਟੀਆਂ ਗਿਣੀ ਜਾਂਦਾ ਹੈ। ਖੈਰ ਉਸ ਤੋਂ ਕੁਛ ਦੇਰ ਬਾਅਦ ਕ੍ਰਿਸ਼ਨ ਜੀ ਨੇ ਨੇਤਰ ਖੋਲ੍ਹੇ, ਸਮਾਧੀ ਤੋਂ ਉਥਾਨ ਹੋਏ, ਜਾ ਕੇ ਅਰਜਨ ਨਮਸਕਾਰ ਕਰਦਾ ਹੈ ਔਰ ਨਾਲ ਦੀ ਨਾਲ ਇਹ ਸਵਾਲ ਕਰਦਾ, ਮਹਾਰਾਜ ਅਸੀਂ ਭਗਤ ਲੋਕ ਤਾਂ ਭਲਾ ਤੁਹਾਡਾ ਧਿਆਨ ਧਰੀਏ, ਤੁਸੀਂ ਭਗਵਾਨ ਹੋ ਆਪ, ਤੁਸੀਂ ਤੁਹਾਨੂੰ ਕਿਸੇ ਦੇ ਧਿਆਨ ਧਰਨ ਦੀ ਕੀ ਲੋੜ। ਪ੍ਰਤੀਤ ਹੁੰਦਾ ਤੁਸੀਂ ਕਿਸੇ ਦੇ ਧਿਆਨ ਮਗਨ ਬੈਠੇ ਸੋ। ਅੱਗੋਂ ਕ੍ਰਿਸ਼ਨ ਜੀ ਕਹਿੰਦੇ, ਅਰਜਨ ਜਿਹੜੇ ਮੇਰਾ ਧਿਆਨ ਧਰਦੇ ਨੇ ਮੈਂ ਵੀ ਉਹਨਾਂ ਦਾ ਧਿਆਨ ਧਰਦਾ ਹਾਂ, ਜਿਹੜੇ ਮੈਨੂੰ ਇੱਕ ਵਾਰ ਯਾਦ ਕਰਦੇ ਨੇ ਮੈਂ ਉਹਨਾਂ ਨੂੰ ਬਾਰ ਬਾਰ ਯਾਦ ਕਰਦਾ, ਇਹ ਮੇਰਾ ਬਿਰਧ ਹੈ, ਮੇਰਾ ਸੁਭਾਵ ਹੈ। ਗੁਰੂ ਸੱਤਵੇਂ ਪਾਤਸ਼ਾਹ ਰਹੇ ਸਾਹਿਬ ਮਹਾਰਾਜ ਕੀਰਤਪੁਰ ਜੋਤ ਜਗਾਉਂਦੇ ਹਨ, ਮਾਨਾ ਦੂਸਰਾ ਬੈਕੁੰਠ ਦੁਨੀਆਂ 'ਤੇ ਆਇਆ ਹੋਇਆ, ਬੇਅੰਤ ਰਿਸ਼ੀਆਂ ਵਰਗੇ ਸਿੱਖ ਹਜ਼ੂਰੀ ਵਿੱਚ ਰਹਿੰਦੇ ਹਨ, ਲੰਗਰ ਗੁਰੂ ਕਾ ਦਿਨ ਰਾਤ ਚੱਲਦਾ ਹੈ, ਸਰਵਣ ਕੀਰਤਨ ਸਿਮਰਨ ਭਗਤੀ ਯਾਦ ਹੋ ਰਹੀ ਹੈ। ਇਸੀ ਤਰ੍ਹਾਂ ਇੱਕ ਸਿੱਖ ਚਰਨਾਂ ਵਿੱਚ ਆ ਕੇ ਨਮਸਕਾਰ ਕਰਦਾ ਹੈ, ਗੁਰੂ ਜੀ ਨੇ ਉਸਦੇ ਸਿਰ 'ਤੇ ਕਿਰਪਾ ਰੂਪੀ ਹੱਥ ਰੱਖਿਆ, ਹੁਕਮ ਕੀਤਾ ਜਾਓ ਕਾਬਲ ਵਿੱਚ ਜਾ ਕੇ ਗੁਰੂ ਨਾਨਕ ਦੀ ਸਿੱਖੀ ਸੌਖਾ ਮਾਰਗ ਪ੍ਰਚਾਰੋ, ਜਿਸਦੇ ਸੌਖੇ ਅਸੂਲ ਗੁਰਮੁਖ ਨਾਮ ਦਾ ਨਿਸ਼ਾਨ, ਦੁਨੀਆਂ ਇਸ ਤੋਂ ਲਾਭ ਉਠਾ ਕੇ ਆਪਣਾ ਜਨਮ ਸਫਲਾ ਕਰੇ, ਮਾਨੁਖ ਤਨ ਨੂੰ ਸਫਲਾ ਕਰਨ। ਹੁਕਮ ਪਾ ਕੇ ਕਾਬਲ ਚਲਾ ਜਾਂਦਾ, ਗੁਰੂ ਦੀ ਕਿਰਪਾ ਸੀ, ਬਖਸ਼ਿਸ਼ ਸੀ, ਉੱਥੇ ਗੁਰਦੁਆਰਾ ਬਣਾਇਆ, ਦੋ ਵੇਲੇ ਕੀਰਤਨ ਕਥਾ ਹੁੰਦਾ ਹੈ, ਗੁਰੂ ਕਾ ਲੰਗਰ ਚੱਲਦਾ ਹੈ, ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਹੋ ਰਿਹਾ ਹੈ, ਬਿਆਨ ਜੀਵਾਂ ਦਾ ਭਲਾ ਹੋ ਰਿਹਾ। ਪਰ ਆਪ ਜੋ ਗੁਰਸਿੱਖ ਦਾ ਕਰਤੱਵ ਹੈ, ਅੰਮ੍ਰਿਤ ਵੇਲੇ ਪਹਿਰ ਸਵਾ ਪਹਿਰ ਰਾਤ ਨੇ ਉੱਠ ਕੇ ਸੌ ਚਸ਼ਨਾ ਕਰਕੇ ਸਿਮਰਨ ਧਿਆਨ ਵਿੱਚ ਜੁੜਦੇ, ਚੌਂਕੀ ਵਿਛਾ ਕੇ ਉਸ 'ਤੇ ਆਸਣ ਵਿਛਾ ਲੈਂਦੇ, ਚੌਂਕੜਾ ਮਾਰ ਕੇ ਨੇਤਰ ਮੀਟ ਕੇ ਗੁਰੂ ਸਰੂਪ ਦਾ ਧਿਆਨ ਔਰ ਗੁਰਮੰਤਰ ਦਾ ਸਿਮਰਨ ਅਭਿਆਸ ਕਰਦੇ। ਸਭ ਧਿਆਨਾਂ ਦਾ ਮੂਲ गुरु मूर्ति है, गुरु स्वरूप का ध्यान है। सब मंत्रों का मूल गुरु मंत्र है। स्वयं करके आप चौंकड़ा मार के नेत्र मीट के दिन चढ़े तक गुरु चरणा का ध्यान और नाम का सिमरन कर दे। ये बिरती टका के अपना भजन आनंद लें। उस तो बाद दिन चढ़े नित की बाणी का पाठ और जितनी जिम्मेवारियां सी उन्होंने अच्छी तरह निभाते। यूं समा गुजरता चला गया। ध्यान तरते तरते चित बिरती साहब सिंह एक अजी द्रवीभूत चीज है। प्रेम के नाल जिस वस्तु का नित्ता प्रति ध्यान तरती है वह रूप ही बनती चली जाती, आखिरी वह रूप ही बन जाना होया। क्याता एक दिन ध्यान तरदा तरदा अपने ते का रूप बनना। क्याता सिख ध्यान गुरु स्वरूप यानी ख्याल और ते गुरु। इसी तरह भाई गोंदा नित्ता प्रति गुरु चरणा का ध्यान तरदा है और नाम का सिमरन करता है। बिरती टिकती टिकती ज्यादा शुद्ध और सूक्ष्म हुंदी चली जाती है। पहले सा विकल्प समाधि होंगी है, त्याता ध्यान से यह त्रिपटी भारती रहती है। मन के शासन हजार टुकड़े होए हुए हैं, सो उन्होंने हौली हौली युक्ति इकट्ठा करना है, एक भावना प्रभु के लिवलीन करना है। सो इं त्याता ध्यान से तीन हिस्सों में लिया के हौली हौली त्यों का भी एक कर देना है। इस तरीके से रोजाना उसका अभ्यास है। अज गर्मी का मौसम है, भाई गोंदे ने अमृत वेले इशनान आदि करके चौंकी वेड़े विच बिछाई, उसके प्रासन बिछाया, चौंकड़ा मार के बैठ जाता है, नेत्र मीटता है। बाहरों बीतों संकोच के अंदर सुरती गुरु चरणा जिफा मार तो सिमरन शुरू कर दिता। अज इतनी बिरती टिकी, इतना गहरा ध्यान लग्या, त्याता ध्यान से तृप्ति लीन हो गई। यानी ध्यान त्याता ध्यान तरदा तरदा आपा गवा के तेरे विच लीन हो जाता है, गुरु स्वरूप दे विच लीन हो जाती है बिरती। जिथे यही जी अवस्था है उसे देश काल वस्तु वासी भुलना होया, ना ये पता रहा कितने बैठा है, ना ये पता रहा कितना समा गुजर गया, ना नेड़े तेड़े दस्तान का पता रहा। शरीर की बेखबरी तो होर की चीज पासे उत्थे वह कैसा आनंद की अवस्था होया करती है, जे किसी को कुछ थोड़ा बहुत यह जहाँ समा रंग दिखावे भी तो। स्वयं सत्संग अज इतना गहरा ध्यान लगे भाई गोंदे का, सा विकल्प तो निर्विकल्प समाध बन जाते, शरीर की बेखबरी होगी। अगे दिन चढ़े उठ खड़ता सी लेकिन अज शरीर की खबर कोई नहीं, उस समाधि विच लीन है। दहर दिन चढ़ गया कोई खबर नहीं, उपर की धुप लंघी जाती है, दोपहर होगी कोई खबर नहीं, उपर की धुप धुप गर्मी उत्थे की सर्दी गर्मी पासदी नहीं। उस अवस्था के उत्थे जिथे दुनिया ही नहीं शरीर ही नहीं उत्थे चीज़ा कितने पासन। स्वयं करके तीसरा पैर हो गया पर शासन यह जे ध्यान की शक्ति किन्नी है। परमेश्वर कहने जेड़े मेरा ध्यान तरदे ने मैं भी उन्हों का ध्यान तरदा हाँ, जेड़े मेरा सिमरन करते हैं मैं भी उन्हों का सिमरन करदा हाँ। यह मेरा बिरद है सुभाव, इधर गुरु सत्तवें पातशाह क्योंकि हजूर के चरणों का ध्यान तरिया कीरतपुर साहब के अमृत वेले श्री अफसर दीवार के कीर्तन में अपने और नेत्र मीट के उसी तरह अंतर्मुख हो जाते हैं। तो अगे रोज सेवादार
है तुम्हारे हर जीवन में आप रे।
ਨਾ ਕਹਿਤ ਭਗਤ ਬਸ ਕੇਸ਼ਵ ਅਜ ਹੂੰ ਬਲਕੇ ਦੁਆਰ ਖਰੇ। ਹਾਂ, ਉੱਧਰ ਭਾਈ ਗੋਂਦਾ ਗੁਰੂ ਚਰਨਾਂ ਦੇ ਧਿਆਨ ਵਿੱਚ ਮਹਿਰ ਹੈ, ਅਤੇ ਇੱਧਰ ਗੁਰੂ ਸੱਤਵੇਂ ਪਾਤਸ਼ਾਹ ਮਹਾਰਾਜ ਉਸੀ ਤਰ੍ਹਾਂ ਸਮਾਧਿਸ਼ਟ ਬੈਠੇ ਹੋਏ ਹਨ। ਉਸ ਹੋਰ ਸਿੱਖ ਸੰਗਤਾਂ ਚਲੀਆਂ ਗਈਆਂ, ਕੁਛ ਪ੍ਰੇਮੀ ਜਾਣਨ ਵਾਸਤੇ ਦੇਖੀਏ, ਕਿਸ ਪ੍ਰੇਮੀ ਦੇ ਪ੍ਰੇਮ ਦੇ ਵਸੀਭੂਤ ਹੋਏ ਬੈਠੇ ਹੋਏ ਹਨ। ਦੇਖਦੇ ਰਹੇ, ਚਿਹਰੇ ਵੱਲ ਤੱਕਦੇ ਰਹੇ, ਇੱਕ ਰਸ ਬੈਠੇ, ਰੰਚਕ ਮਾਤਰ ਸਰੀਰ ਨਹੀਂ। ਦੁਪਹਿਰ ਦਿਨ ਚੜ੍ਹ ਗਏ, ਦੁਪਹਿਰ ਹੋ ਗਈ, ਲੰਗਰੀ ਸਿੱਖ ਨੇ ਅਰਜ਼ ਕੀਤੀ ਲੰਗਰ ਵਾਸਤੇ, ਲੇਕਿਨ ਚੁੱਪ ਉਸੀ ਤਰ੍ਹਾਂ ਬੈਠੇ। ਤੀਸਰਾ ਪੈਰ ਹੋਇਆ, ਫਿਰ ਸਮਾਧੀ ਟੁੱਟੀ, ਹੁਕਮ ਹੈ ਚਲੋ ਦੇਰ ਹੋ ਗਈ ਲੰਗਰ ਵਾਸਤੇ। ਸਿੱਖਾਂ ਅਰਜ਼ ਕੀਤੀ, ਗਰੀਬ ਨਵਾਜ਼ ਹਜ਼ੂਰ ਦਾ ਕੀ ਚੋਜ ਕੀ ਕੌਤਕ। ਕਹਿਣ ਲੱਗੇ, ਭਾਈ ਜਿੰਨੀ ਦੇਰ ਤੱਕ ਸਿੱਖ ਨੇ ਚਰਨ ਨਹੀਂ ਛੱਡੇ, ਮੈਂ ਕਿਵੇਂ ਉੱਠ ਸਕਦਾ ਸੀ। ਕਿੱਥੇ ਸਾਰੀ ਗੱਲ ਦੱਸੀ, ਕਾਬਲ ਦੇ ਵਿੱਚ ਭਾਈ ਗਾਉਂਦੇ ਨੇ ਸੁਰਤੀ ਨਾਲ ਚਰਨਾਂ ਨੂੰ ਜੱਫਾ ਮਾਰਿਆ ਹੋਇਆ। ਸਾਸੰਗ ਇਉਂ, ਪਰਮੇਸ਼ਰ ਕਹਿੰਦਾ ਹੈ, ਮੇਰੇ ਪਿਆਰੇ ਮੈਨੂੰ ਪ੍ਰੇਮ ਦੀਆਂ ਜ਼ੰਜੀਰਾਂ ਵਿੱਚ ਜਕੜ ਲੈਂਦੇ। ਹੋਤੀ ਮਰਦਾਨ ਬਾਬਾ ਕਰਮ ਸਿੰਘ ਗਾਈਡ ਪਲਟਣ ਵਿੱਚ ਨੌਕਰ, ਰਾਤ ਨੂੰ ਰੋਜ਼ ਬਾਹਰ ਜਾ ਕੇ ਭਜਨ ਕਰਦੇ ਹਨ, ਸਮਾਧ ਵਿੱਚ ਸਥਿਤ ਹੁੰਦੇ ਹਨ। ਸੂਬੇਦਾਰ ਸ਼ਿਕਾਇਤ ਕਰਦੇ, ਉਹਨਾਂ ਦਿਨਾਂ ਵਿੱਚ ਵੱਡੇ ਅਫਸਰ ਅੰਗਰੇਜ਼ ਹੁੰਦੇ ਸਨ। ਸੂਬੇਦਾਰ ਸ਼ਿਕਾਇਤ ਕਰਦਾ ਵੀ ਰੋਜ਼ ਬਾਹਰ ਚਲਿਆ ਜਾਂਦਾ ਕਰਮ ਸਿੰਘ, ਇੱਕ ਦਿਨ ਇਹ ਦੇਖਣ ਵਾਸਤੇ ਵੀ ਮੈਨੂੰ ਅੱਖੀਂ ਦਿਖਾ, ਵੈਸੇ ਨਹੀਂ ਮੈਂ ਮੰਨਾਂ। ਚਲੇ ਗਏ ਜਾ ਕੇ ਜਿੱਥੇ ਬੈਠੇ ਸਨ, ਟਾਰਚ ਨਾਲ ਦਿਖਾਇਆ, ਉਹ ਦੇਖੋ ਬੈਠ ਆਪ ਗਿਆਨ ਮਗਨ ਸਨ, ਉਹਨਾਂ ਨੂੰ ਇਹਨਾਂ ਗੱਲਾਂ ਦਾ ਨਾ ਖੜਕਾ ਨਾ ਕੁਛ ਸੁਣਿਆ। ਵਾਪਸ ਆ ਕੇ ਜਦੋਂ ਜਿੱਥੇ ਪਹਿਰਾ ਸੀ ਉੱਥੇ ਅੱਗ ਦਿਖਾਇਆ, ਉੱਥੇ ਆਪਨੇ ਉਸੀ ਤਰ੍ਹਾਂ ਫਰਜੰਟੀ ਸਾਹਿਬ ਦੀ ਦਵਾਈ, ਸਲਾਮੀ ਦਵਾਈ। ਬਹੁਤ ਅੱਛਾ ਬੋਲਿਆ, ਹੈਰਾਨ ਹੋ ਗਏ, ਇਹ ਕੀ ਗੱਲ, ਉੱਥੇ ਵੀ ਬੈਠਾ ਸੀ, ਇੱਥੇ ਵੀ ਹੈ, ਫਿਰ ਉੱਥੇ ਜਾ ਕੇ ਦੇਖਿਆ, ਉੱਥੇ ਫਿਰ ਬੈਠੇ, ਹੈਰਾਨ ਹੋ ਗਏ। ਇਉਂ ਪਰਮੇਸ਼ਰ ਪ੍ਰੇਮਾ ਭਗਤੀ ਦੇ ਵਸੀਭੂਤ ਹੈ। ਖੈਰ, ਸਵੇਰੇ ਪਤਾ ਲੱਗਾ ਵੀ ਮੇਰੀ ਜਗ੍ਹਾ ਮੇਰਾ ਪਰਮੇਸ਼ਰ ਪਹਿਰਾ ਦੇ ਗਿਆ। ਆਪ ਜੀ ਨੇ ਜਾ ਕੇ ਕਿਹਾ ਵੀ ਮੇਰਾ ਨਾਂ ਕੱਟ ਦਿਓ। ਕਹਿਣ ਲੱਗੇ, ਨਾਂ ਨਹੀਂ ਕੱਟਾਂਗੇ, ਉਦਾਸ ਨਾ ਹੋ, ਜਲਦੀ ਤੁਹਾਨੂੰ ਸੂਬੇਦਾਰੀ ਦੇ ਦਿਆਂਗੇ। ਕਹਿਣ ਲੱਗੇ, ਸੂਬੇਦਾਰੀ ਦੁਨੀਆ ਦੀ ਨਹੀਂ ਚੰਗੀ ਲੱਗਦੀ, ਬਿਹਤਰ ਹੈ ਮੇਰਾ ਨਾਂ ਕੱਟ ਦਿਓ, ਮੈਂ ਬੇਫਿਕਰੀ ਦੇ ਨਾਲ ਉਸਦੇ ਧਿਆਨ ਮੈਂ ਰਹਾਂਗਾ। ਹੁਣ ਮੈਨੂੰ ਥੋੜ੍ਹਾ ਬਹੁਤ ਸੰਕਲਪ ਰਹਿੰਦਾ ਜਾ ਕੇ ਡਿਊਟੀ 'ਤੇ ਪਹੁੰਚਣਾ। ਅੰਗਰੇਜ਼ ਕਹਿੰਦਾ, ਅੰਗਰੇਜ਼ ਸੀ ਅਫਸਰ ਕਰਨੈਲ, ਕਹਿੰਦਾ ਨਾਂ ਨਹੀਂ ਮੈਂ ਕੱਟਾਂਗਾ, ਐਸੇ ਅੱਛੇ ਆਦਮੀ ਦਾ ਮੈਂ ਨਾਂ ਕਿਵੇਂ ਕੱਟਦੇ ਹਾਂ। ਅਖੀਰ ਕਹਿਣਗੇ, ਚੰਗਾ ਮੇਰਾ ਨਾਂ ਦੇਖੋ, ਜ਼ਰਾ ਰਜਿਸਟਰ ਖੋਲ੍ਹ ਕੇ। ਸਾਸੰਗ ਉਹਦਾ ਨਾਂ ਹੀ ਨਹੀਂ ਸੀ ਨਿਕਲ ਗਿਆ। ਉਸ ਤੋਂ ਬਾਅਦ ਜਾ ਕੇ ਫਿਰ ਵਰਦਾਨ ਬੜੀ ਦੇਰ ਤੱਕ ਤਪ ਕੀਤੀ, ਕੋਈ ਨਾਂ ਉਹਨਾਂ ਦੇ ਨਾਂ ਨੂੰ ਨਹੀਂ ਭੁੱਲਿਆ ਹੋਇਆ। ਤਾਂ ਤੇ ਆਓ, ਪਰਮੇਸ਼ੁਰ ਦਾ ਸੁਭਾਵ ਪ੍ਰੇਮ ਦੇ ਵਸੀਭੂਤ ਹੋ ਜਾਣਾ ਹੈ। ਇੱਧਰ ਭਾਈ ਗੋਂਦੇ ਨੇ ਤੀਸਰੇ ਪੈਰ ਤੱਕ ਗੁਰੂ ਚਰਨਾਂ ਦਾ ਧਿਆਨ ਰੱਖਿਆ, ਅਤੇ ਇੱਧਰ ਉਹਦੇ ਪ੍ਰੇਮ ਦੇ ਵਸੀਭੂਤ ਹੋ ਕੇ ਕੀਰਤਪੁਰ ਸਾਹਿਬ ਗੁਰੂ ਸੱਤਵੇਂ ਪਾਤਸ਼ਾਹ ਬੈਠੇ ਰਹੇ। ਇੱਧਰ ਨਾਮਦੇਵ ਦੀ ਬਾਬਤ, ਨਾਮਦੇਵ ਪ੍ਰਭੂ ਚਰਨਾਂ ਦਾ ਧਿਆਨ ਧਰ ਕੇ ਇਕਾਂਤ ਹੋ ਬੈਠਾ। 20 ਰੁਪਏ ਜਿਹੜੇ ਸਮਾਨ ਖਰੀਦਣ ਵਾਸਤੇ ਉਹਦੇ ਨਾਨੇ ਨੇ ਦਿੱਤੇ ਸਨ, ਉਹ ਸਾਧੂਆਂ ਨੂੰ ਭੋਜਨ ਛਕਾ ਦਿੱਤਾ। ਸੋ ਪਰਮੇਸ਼ਰ ਨੇ ਸੋਚਿਆ, ਮੇਰਾ ਫਰਕ ਮੇਰੇ ਪਿਆਰਿਆਂ ਦੇ ਵਾਸਤੇ ਭੋਜਨ ਦੇ ਵਾਸਤੇ ਉਹ ਰੁਪਏ ਦੇ ਗਿਆ, ਉਹਦਾ ਕੰਮ ਮੈਂ ਕਿਉਂ ਨਾ ਕਰਾਂ। ਮੇਰਾ ਸੁਭਾਵ ਹੈ ਹੁਣ, ਪਰਮੇਸ਼ਰ ਸਰਵ ਸ਼ਕਤੀਮਾਨ ਹੈ, ਝੱਟ ਹੀ ਇੱਕ ਬੇਟੀ ਦਾ ਰੂਪ ਧਾਰਿਆ, ਅਤੇ ਜਿੰਨਾ ਸਮਾਨ ਉਸ ਵੇਲੇ ਵਗੈਰਾ ਲੈ ਕੇ ਆਉਣੇ ਸੀ ਉਹ ਵੀ ਲੈ ਆਉਂਦੇ। ਉਡੀਕ ਵਿਸ਼ੀ ਨਾਮਦੇਵ ਦਾ ਨਾਨਾ ਝੱਟ ਆ ਕੇ ਉੱਥੇ ਕਹਿਣ ਲੱਗੇ, ਦੱਸੋ ਬਾਬਾ ਜੀ ਕਿੱਥੇ ਤਿਆਰ ਕਰਾਂ ਛੱਪਰੀ, ਮੈਨੂੰ ਨਾਮਦੇਵ ਨੇ ਭੇਜਿਆ। ਆਏ, ਸਾਡਾ ਥਾਂ ਹੈ ਛੱਪਰੀ, ਜਿਹੜਾ ਕਰੋੜਾਂ ਬ੍ਰਹਮੰਡਾਂ ਨੂੰ ਹਰਨ ਫਰਨ ਜਾਂ ਕਾ ਨੇਤਰ ਹੋ, ਜਿਸਕਾ ਮੰਤਰ ਨਾ ਜਾਣੇ ਹੋਰ, ਕਰੋੜਾਂ ਬ੍ਰਹਮੰਡਾਂ ਨੂੰ ਇੱਕ ਅੱਖ ਦੇ ਚਮੱਕੇ ਮਾਤਰ ਰਚ ਲੈਂਦਾ, ਫਿਰ ਜਦੋਂ ਚਾਹੁੰਦਾ ਫਿਰ ਲੈ ਕਰ ਦਿੰਦਾ। ਉਸ ਨੂੰ ਛਿੱਪਰੀ ਬਣਾਉਣੀ, ਛਿੰਨ ਮਾਤਰ ਦੇ ਓਲਾ ਜਾ ਕਰ ਛਿੱਪਰੀ ਬਣਾ ਕੇ ਅਲੋਪ ਹੋ ਜਾਂਦੇ ਹਨ। ਉਹ ਛਿੱਪਰੀ ਬੜੀ ਅਸਚਰਜ ਬਣੀ, ਸਭ ਲੋਕ ਹੈਰਾਨ ਹਨ, ਜਿਹੜੀ ਚੀਜ਼ ਪਰਮੇਸ਼ੁਰ ਦੇ ਆਪਣੇ ਹੱਥੋਂ ਬਣੇ ਕੈਸੀ ਅੱਛੀ ਹੋਵੇਗੀ। ਉਸ ਛਿੱਪਰੀ ਦੀ ਅਸਚਰਜਤਾਈ ਨੂੰ ਦੇਖ ਕੇ ਨਾਮਦੇਵ ਦੀ ਗੁਆਂਢਣ ਨੇ ਇਉਂ ਪੁੱਛਿਆ ਸੀ, ਪਾੜ ਪੜੋਸਣ ਪੁੱਛ ਲੈਂਦਾ ਮਾਂ, ਕਾ ਪਹਿਚਾਨ ਛਿਪਾਈ ਹੋ, ਤੋ ਭਾਈ ਦੁੱਗਣੀ ਮਜ਼ੂਰੀ ਦੇਹੋਂ, ਮੌਕੇ ਬੇਟੀ ਦਿਓ ਬਤਾਈਓ। ਨਾਮਦੇਵ, ਛੱਪਰੀ ਕਿਸ ਕਾਰੀਗਰ ਨੇ ਬਣੀ, ਮੈਨੂੰ ਦੱਸ, ਇੱਥੋਂ ਦੁੱਗਣੀ ਮਜ਼ੂਰੀ ਦੇਵਾਂ ਜੇਕਰ ਮੇਰੇ ਵਾਸਤੇ ਇਹੋ ਜਿਹੀ ਛੱਪਰੀ ਬਣ ਜਾਵੇ ਤਾਂ। ਇਉਂ ਪੁੱਛਿਆ ਸੀ,
ਪੜ ਪੜੋਸਨ ਪੁੱਛ ਲੈਣਾ ਮਾਂ, ਕਾ ਪਹਿਚਾਨ ਛੁਪਾਈ ਹੋ, ਪੜ ਪੜੋਸਨ ਪੁੱਛ ਲੈਣਾ ਮਾਂ, ਕਾ ਪਹਿਚਾਨ ਛੁਪਾਈ ਹੋ। ਜਾਨ ਛੁਪਾਈ ਹੋ ਜਾਨ ਛੁਪਾਈ ਸਭ ਜਾਨ ਛੁਪਾਈ ਹੋ ਜਾਨ ਛੁਪਾਈ ਹੋ
ਮੇਰੇ ਵਾਸਤੇ ਛਪਰੀ ਤਿਆਰ ਕਰ ਜਾਵੇ ਤਾਂ ਉਹਦੇ ਜਵਾਬ ਵਿੱਚ ਨਾਮਦੇਵ ਜੀ ਕਹਿੰਦੇ ਰੀ ਬਾਈ ਬੇਡੀ ਦੇਣ ਨਾ ਜਾਈ ਦੇਖ ਬੇਡੀ ਰਿਓ ਸਮਾਈ ਮਾਤਾ ਉਹ ਬੇਡੀ ਜਿਸਨੇ ਮੇਰੀ ਛਪਰੀ ਬਣੀ ਹੈ ਦੁਨਿਆਵੀ ਬੰਦਾ ਨੇ ਆਤਮ ਨੈਣ ਖੁੱਲ੍ਹ ਕੇ ਦੇਖ ਸਾਰੇ ਪਰਿਪੂਰਨ ਹੋ ਰਿਹਾ ਚੌਥ ਚੌਦਾਂ ਲੋਕ ਮਜ਼ਹਾਰ ਰੋਮ ਰੋਮੇ ਵਸੇ ਮਿਲਾ ਸਾਰੇ ਪਰਿਪੂਰਨ ਹੋ ਰਿਹਾ ਲੇਕਿਨ ਉਹ ਪੈਸੇ ਟਕਿਆਂ ਦੀ ਮਜ਼ਦੂਰੀ ਨਹੀਂ ਚਾਹੁੰਦਾ ਉਹ ਤਾਂ ਪ੍ਰੇਮਾ ਭਗਤੀ ਦੇ ਵਸੀਭੂਤ ਹੈ ਪ੍ਰੇਮਾ ਭਗਤੀ ਦੀ ਮਜ਼ਦੂਰੀ ਮੰਗਦਾ ਇਉਂ ਕਹਿੰਦੇ ਮੰਗਦਾ ਹੈ ਬੇਡੀ ਪ੍ਰੇਮ ਦੀ ਮਜ਼ਦੂਰੀ ਮੰਗਦਾ ਹੈ ਬੇਡੀ ਪ੍ਰੇਮ ਦੀ ਮਜ਼ਦੂਰੀ ਛੁਪਾਵੇ ਹੋ ਲੋਕ ਕੁਟੁੰਬ ਸਬੂਤ ਤੇ ਤੋਰੇ ਤਬ ਆਪਣ ਬੇਡੀ ਆਵੇ ਹੋ ਨਾਮਦੇਵ ਜੀ ਕਹਿੰਦੇ ਨੇ ਮਾਤਾ ਉਹ ਬੇਡੀ ਜਿਸਨੇ ਮੇਰੀ ਛਪਰੀ ਬੰਨੀ ਉਹ ਸ੍ਰਿਸ਼ਟੀ ਦਾ ਕਰਤਾ ਹਰਤਾ ਧਰਤਾ ਹੈ ਉਹ ਪ੍ਰੇਮਾ ਭਗਤੀ ਦੇ ਵਸੀਭੂਤ ਹੈ ਉਸਨੂੰ ਪ੍ਰੇਮ ਨਾਲ ਉਸਦਾ ਸਿਮਰਨ ਕਰੋ ਪ੍ਰੇਮ ਨਾਲ ਉਸਦਾ ਕੀਰਤਨ ਕਰੋ ਪ੍ਰੇਮ ਨਾਲ ਉਸਦਾ ਭਜਨ ਕਰੋ ਇਹ ਮਜ਼ਦੂਰੀ ਮੰਗਦਾ ਹੈ ਦੁਨਿਆਵੀ ਟਕੇ ਪੈਸਿਆਂ ਦਾ ਭੁੱਖਾ ਨਹੀਂ ਹੈ ਸੋ ਜਿਹੜਾ ਪ੍ਰੇਮ ਨਾਲ ਉਸਦਾ ਭਜਨ ਕਰਦਾ ਹੈ ਉਸਦੇ ਵਸੀਭੂਤ ਹੋ ਜਾਣਾ ਉਹਦੇ ਵਸ ਹੋ ਜਾਣਾ ਉਹਦਾ ਸੁਭਾਵ ਹੈ ਉਸਦਾ ਬਿਰਤ ਹੈ ਆਪ ਸਵਾਰੇ ਮੈਂ ਮਿਲਿਆ ਸੁਖ ਹੋਏ ਜੇ ਤੂੰ ਮੇਰਾ ਹੋ ਰਹੇ ਤਾਂ ਸਭ ਜਗ ਤੇਰਾ ਹੋ ਆਪਣੇ ਸੁਭਾਵਾਂ ਨੂੰ ਸੁਧਾਰ ਕੇ ਭਜਨ ਕਰਕੇ ਉਸਦੇ ਵਿੱਚ ਲਿਵਲੀਨ ਹੋ ਜਾਵੇ ਜਿਹੜਾ ਵਾਹਿਗੁਰੂ ਕਹਿੰਦਾ ਜਿਹੜਾ ਉਹ ਮੇਰਾ ਬਣ ਜਾਏ ਸਭ ਕੁਛ ਉਹਦਾ ਹੋ ਜਾਂਦਾ ਕਿਉਂਕਿ ਸਭ ਕੁਛ ਵਾਹਿਗੁਰੂ ਦਾ ਜਿਹੜੀ ਪਿਤਾ ਦੀ ਪ੍ਰੋਪਰਟੀ ਹੁੰਦੀ ਹੈ ਉਹੀ ਪੁੱਤਰ ਦੀ ਹੋ ਜਾਇਆ ਕਰਦੀ ਹੈ ਇਸ ਤਰੀਕੇ ਸਿਰ ਪਰਮੇਸ਼ੁਰ ਕਹਿੰਦਾ प्रेम दे वसीपूर होना मेरा स्वभाव है। प्रेमी मैनू प्रेम दंजीरों में जकड़ लेंगे है ना। प्रेम दे उसका भजन करो, सिमरन करो और प्रेम दे कीर्तन करो। सासू जी प्रेम का सवाल देखिए, तकड़ी के दो पलड़े हैं दुनिया के, और वस्तां का किन्ना प्रेम है, किन्ना प्यार है। दुनिया के धन दौलत जमीन जायदाद मकान माड़िया पुत्र धीं इज्जत आदि इन चीज़ों का कितना प्रेम है इंसान के चित्त विच। तो यह तो पलड़ा भरिया पिया, दूजे पलड़े विच नाम मात्र होवे, जिहड़ा पलड़ा भारा है उही दब के ले जाएगा। यह सवाल पैदा कर दें कई प्रेमी, मन नहीं टिकता, मन शांत नहीं होंगे, मन एकागर नहीं होंगे। सासंग प्रेम की अवस्था का विचार कर लिया करो, दुनिया दीयां चीज़ां नूं किन्ना क ज़्यादा प्रेम है परमात्मा का साडे चित्त विच। नाम जपण का और उसका भजन करन का कीर्तन का, तां ते जिन्ना ज़्यादा प्रेम होगा उन्ना मन ने ज़्यादा टिकना टिकना है। तां ते परमेश्वर कहिंदा जिन्होंने 100% प्रेम मेरे नाल लगा दिता मैं उन्हां दा बन जाना, मेरी विभूति सारी उन्हां दी बन जाती है। तांते तरुण दी माता तरुण नूं कहिंदी है बेटा वाहिगुरू दी भगती कीत्या सब कुछ ही मिलता है, इस तों वध के वड्डा उपा होर कोई नहीं पुठियां नूं सिद्धियां करन दा। तांते वाहिगुरू दा भजन रसायण है, इस वास्ते भजन कर इउं तरुण नूं शौक लग्गिया। हुण गुरु स्तोत्र विच तन है धन है धन है गुरु नानक साहिब धन है धन है धन है गुरु अंगद साहिब जी धन